ਜਗਤ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਉਹਦੀ ਕਲਿਆਣ ਕਰਦੇ ਆ ਜਿਹੜਾ ਇਸ ਕਥਾ ਨੂੰ ਪ੍ਰੇਮ ਨਾਲ ਸੁਣਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਗੋਇੰਦਵਾਲ ਸਾਹਿਬ ਹਨ, ਵੱਡਿਆਂ ਸਤਿਗੁਰਾਂ ਦੇ ਪਾਵਨ ਅਸਥਾਨਾਂ ਦੇ ਦਰਸ਼ਨ ਕਰ ਰਹੇ ਨੇ। ਗੁਰੂ ਅਮਰਦਾਸ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਮੋਹਰੀ ਜੀ ਮਹਾਰਾਜ ਜੀ ਨੂੰ ਮਿਲੇ ਨੇ, ਆਪਣੇ ਨਾਲ ਲੈ ਕੇ ਆਪਣੇ ਘਰ ਗਏ ਹਨ, ਉਸ ਘਰ 'ਚ ਜਿੱਥੇ ਬਚਪਨ 'ਚ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਲੀਲਾ ਕਰਦੇ ਰਹੇ, ਖੇਡਦੇ ਰਹੇ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜਿਸ ਘਰ 'ਚ ਵਿਰਾਜਦੇ ਰਹੇ, ਗੁਰੂ ਅਮਰਦਾਸ ਸਾਹਿਬ ਜੀ ਨੇ ਜਿੱਥੇ ਭਾਗ ਲਾਏ, ਬਾਬਾ ਮੋਹਰੀ ਜੀ ਦੀ ਘਰਵਾਲੀ ਜੋ ਪੰਜਵੇਂ ਪਾਤਸ਼ਾਹ ਜੀ ਦੀ ਸਤਿਕਾਰਯੋਗ ਮਾਮੀ ਸੀ, ਜਦੋਂ ਮਿਲੇ ਤੇ ਉਹਦੇ ਨੇਤਰ ਭਰ ਆਏ। ਪੁਰਾਣਾ ਵੇਲਾ ਯਾਦ ਕੀਤਾ ਜਦੋਂ ਸਾਰੇ ਇਕੱਠੇ ਰਹਿੰਦੇ ਸਨ ਇੱਥੇ, ਪੰਜਵੇਂ ਪਾਤਸ਼ਾਹ ਬਚਪਨ 'ਚ ਲੀਲਾ ਕਰਦੇ, ਉਹਦੇ ਅੱਖਾਂ ਭਰ ਆਈਆਂ। ਉਹਨੂੰ ਵੈਰਾਗ ਕਰਦਿਆਂ ਵੇਖ ਕੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਨੂੰ ਵੀ ਵੱਡੇ ਸਤਿਗੁਰੂ ਚੇਤੇ ਆਏ, ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਚੇਤੇ ਆਏ, ਗੁਰੂ ਅਮਰਦਾਸ ਸਾਹਿਬ ਦੇ, ਤੇ ਪਰਮ ਪਿਆਰ ਵਿੱਚ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਵੀ ਨੇਤਰ ਜਿਹੜੇ ਨੇ ਉਹ ਸਜਲ ਹੋ ਗਏ। ਇਹਨੂੰ ਖਾਲਸਾ ਜੀ ਸੰਸਾਰੀ ਰੋਵਣਾ ਨਹੀਂ ਕਹਿੰਦੇ, ਸੰਸਾਰੀ ਰੋਣਾ ਹੁੰਦਾ ਆਪਣੇ ਸਵਾਰਥ ਕਰਕੇ ਰੋਣਾ, ਤੇ ਉਹ ਰੋਣਾ ਜਿਹਦੇ ਬਾਰੇ ਪਾਤਸ਼ਾਹ ਕਹਿੰਦੇ ਰੋਵੈ ਲਾਏ ਪਿਆਰੋ, ਪ੍ਰੇਮ ਚਾ ਕੇ ਨੇਤਰ ਭਰ ਆਉਣੇ, ਉਹ ਵੈਰਾਗਮੀ ਮਾਹੌਲ ਬਣ ਗਿਆ। ਬਚਨ ਬਿਲਾਸ ਹੋ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਓ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਨਿਜ ਪਤਨੀ ਅਰ ਗੁਰ ਕੋ ਹੀਰਾ।
ਕਹਿੰਦੇ ਜਦੋਂ ਬਾਬਾ ਮੋਹਰੀ ਜੀ ਨੇ ਵੇਖਿਆ ਕਿ ਉਹਨਾਂ ਦੀ ਧਰਮ ਸੁਪਤਨੀ ਨੇਤਰਾਂ ਚੋਂ ਨੀਰ ਵਹਿ ਰਿਹਾ, ਤੇ ਪੰਜਵੇਂ ਪਾਤਸ਼ਾਹ ਜੀ ਵੀ ਪ੍ਰੇਮ ਦੀ ਖੇਡ ਦੇ ਵਿੱਚ ਰੰਗੇ ਹੋਏ ਨੇ, ਤੋ ਬਾਬਾ ਮੋਹਰੀ ਜੀ ਨੇ ਉਸ ਵੇਲੇ ਵੇਖਿਆ।
ਬਾਕ ਮੋਹਰੀ ਕਹਿ ਤਿਸ ਵੀਰਾ।
ਬਾਬਾ ਮੋਹਰੀ ਜੀ ਬੜੀ ਉੱਚੀ ਅਵਸਥਾ ਦੀ ਖੇਡ ਦੇ ਮਾਲਕ ਸਨ, ਜਿਨ੍ਹਾਂ ਨੂੰ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਬੜੀਆਂ ਹੀ ਬਖਸ਼ਿਸ਼ਾਂ ਕੀਤੀਆਂ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਬਾਬਾ ਮੋਹਰੀ ਜੀ ਨੂੰ ਸਨਮੁਖ ਲਿਖਿਆ, ਸਨਮੁਖ ਸਿੱਖ ਲਿਖਿਆ, ਜਿਨ੍ਹਾਂ ਬਾਬਤ ਗੁਰਬਾਣੀ ਵਿੱਚ ਸਨਮੁਖ ਸਿੱਖ ਸ਼ਬਦ ਵਰਤਿਆ ਗਿਆ ਹੋਵੇ ਕਿੱਡੀ ਵੱਡੀ ਉੱਚੀ ਖੇਡ ਹੋਵੇਗੀ। ਤੋ ਗੁਰਬਾਣੀ ਤਾਂ ਸੱਚ ਹੈ ਨਾ, ਤੁਰਕੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚ ਬਾਣੀ ਹੈ, ਜੁਗਾਂ ਜੁਗਾਂ ਤੋਂ ਸੱਚ ਹੈ, ਜੁਗਾਂ ਜੁਗਾਂ ਤਾਂ ਹੀ ਸੱਚ ਹੈ। ਉਹਦੇ ਚ ਬਾਬਾ ਮੋਹਰੀ ਜੀ ਨੂੰ ਸਨਮੁਖ ਲਿਖਿਆ, ਮੋਹਰੀ ਪੁੱਤ ਸਨਮੁਖ ਹੋਆ। ਤੋ ਬਾਬਾ ਮੋਹਰੀ ਜੀ ਬੜੀ ਉੱਚੀ ਅਵਸਥਾ ਵਿੱਚ ਸਨ, ਉਹ ਬੋਲੇ ਕਹਿਣ ਲੱਗੇ,
ਰੋਦਨ ਐਸੀ ਕਿਉਂ ਤੁਮ ਠਾਨਾ।
ਆਪਣੀ ਘਰਵਾਲੀ ਨੂੰ ਕਹਿੰਦੇ ਆ ਭਾਗਵਾਨੇ ਵੀ ਏਦਾਂ ਰੋਦਨ ਕਿਉਂ ਕਰਦੀ ਆ, ਤੂੰ ਏਦਾਂ ਦਾ ਰੋਵਣਾ ਕਿਉਂ ਕਰਦੀ ਆ।
ਜਗਤ ਮੀਲ ਨਦ ਤਰੀ ਸਮਾਨਾ।
ਇਹ ਜਗਤ ਦੀ ਖੇਡ ਇਹੋ ਜੀ ਹੈ ਜਿਵੇਂ ਕੋਈ ਕਿਸ਼ਤੀ ਚ ਬਹਿ ਕੇ ਦਰਿਆ ਪਾਰ ਕਰਨ ਲੱਗੇ, 8-10 ਜਣੇ ਬਹਿ ਜਾਣ, ਜਦੋਂ ਪਾਰਲੇ ਪਾਸੇ ਜਾਂਦੇ ਦਰਿਆ ਤਰ ਕੇ ਕਿਸ਼ਤੀ ਚ ਲੱਥ ਕੇ ਕੋਈ ਸੱਜੇ ਕੋਈ ਖੱਬੇ ਸਭ ਵਿਖਰ ਜਾਂਦੇ ਆ। ਏਦਾਂ ਇਹ ਸੰਸਾਰ ਜਿਹੜਾ ਇਹ ਨਦੀ ਦੇ ਪ੍ਰਵਾਹ ਦੇ ਸਮਾਨ ਹੈ, ਇਹਦੇ ਚ ਆਪਾਂ ਸਭ ਆਏ ਆ, ਮਿਲ ਕੇ ਰਹਿ ਰਹੇ ਆ, ਸਮਾਂ ਪਾਉਣ ਤੇ ਸਾਰਿਆਂ ਨੇ ਵਿਛੜ ਜਾਣਾ। ਹਾਂਜੀ,
ਮਿਲਨ ਅੰਤ ਮੈਂ ਹੋਤ ਵਿਯੋਗਾ।
ਅੰਤ ਨੂੰ ਫਿਰ ਸਾਰਿਆਂ ਦਾ ਵਿਯੋਗ ਹੁੰਦਾ ਹੀ ਹੈ, ਇਹ ਮਿਲਣਾ ਵੀ ਹੁੰਦਾ ਤੇ ਵਿਯੋਗ ਵੀ ਹੁੰਦਾ ਹੈ।
ਪਰਾਰ ਬੱਧ ਕੇ ਬਸ ਸਭ ਲੋਗਾ।
ਇਹ ਜਿੰਨੇ ਵੀ ਜੀਵ ਜੰਤ ਨੇ ਸਾਰੇ ਪਰਾਲਬਧ ਦੇ ਵਸ ਨੇ, ਸਾਰੇ ਆਪਾਂ ਪਰਾਲਬਧ ਹੀ ਭੋਗ ਰਹੇ ਹਾਂ। ਆ ਇੱਕ ਦੂਜੇ ਨਾਲ ਸਾਡਾ ਮੇਲ ਮਿਲਾਪ ਹੈ, ਇੱਕ ਦੂਜੇ ਨਾਲ ਲੈਣ ਦੇਣ ਹੋ ਰਿਹਾ, ਮੇਲ ਮਿਲਾਪ ਹੈ, ਗੱਲਬਾਤ ਕਰਨੇ ਆ, ਰਿਸ਼ਤੇਦਾਰੀਆਂ ਨੇ, ਸੰਬੰਧ ਨੇ, ਮਿੱਤਰ ਨੇ, ਸਭ ਨਾਲ ਪਰਾਲਬਧ ਕਰਕੇ ਸੰਯੋਗ ਬਣਿਆ ਹੋਇਆ। ਹਾਂਜੀ,
ਪ੍ਰਭੂ ਸਰੂਪ ਜੋ ਪਿਤਾ ਹਮਾਰੇ।
ਸਾਡੇ ਜਿਹੜੇ ਪਿਤਾ ਸਨ ਧੰਨ ਗੁਰੂ ਅਮਰਦਾਸ ਸਾਹਿਬ, ਉਹ ਆਪ ਪਰਮੇਸ਼ਵਰ ਸੀ, ਉਹ ਆਪ ਅਕਾਲ ਪੁਰਖ ਸਨ। ਅਕਾਲ ਪੁਰਖ ਵਿੱਚ ਔਰ ਗੁਰੂ ਅਮਰਦਾਸ ਸਾਹਿਬ ਵਿੱਚ ਕੋਈ ਭੇਦ ਨਹੀਂ।
ਤਿਮ ਸ੍ਰੀ ਅਰਜਨ ਪਿਤਾ ਉਧਾਰੇ।
ਇਸੇ ਤਰ੍ਹਾਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਵੀ ਪਰਮੇਸ਼ਵਰ ਨੇ, ਜਿਵੇਂ ਗੁਰੂ ਅਮਰਦਾਸ ਸਾਹਿਬ ਪਾਰ ਬ੍ਰਹਮ ਪਰਮੇਸ਼ਵਰ ਨੇ, ਇਸੇ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਦੇ ਜੋ ਸਤਿਕਾਰਯੋਗ ਪਿਤਾ ਨੇ ਧੰਨ ਗੁਰੂ ਰਾਮਦਾਸ ਸਾਹਿਬ ਜੀ, ਉਹ ਵੀ ਪਾਰ ਬ੍ਰਹਮ ਪਰਮੇਸ਼ਵਰ ਅਕਾਲ ਪੁਰਖ ਹਨ।
ਆਪਣੇ ਸਦਨ ਬੈਕੁੰਠ ਸਿਧਾਰੇ।
ਉਹ ਕਿਤੇ ਗਏ ਥੋੜੀ ਹੈ, ਉਹ ਆਪਣੇ ਨਿਜ ਘਰ ਚ ਨੇ, ਸਰੀਰ ਕਰਕੇ ਭਾਵੇਂ ਅੱਜ ਸਾਨੂੰ ਪ੍ਰਤੱਖ ਨਹੀਂ ਦਿਸਦੇ ਪਰ ਅੱਜ ਵੀ ਹਾਜ਼ਰ ਨੇ, ਉਹ ਸੱਚਖੰਡ ਚ ਆਪਣੇ ਨਿਜ ਘਰ ਗਏ ਹਨ।
ਸੋਚਣ ਯੋਗ ਨਾ ਸੋ ਸੁਖ ਭਾਰੀ।
ਇਹੋ ਜਿਹੇ ਮਹਾਂਪੁਰਖਾਂ ਦੇ ਜਦੋਂ ਆਪਣੇ ਨਿਜ ਘਰ ਜਾਂਦੇ ਆ ਉਹਨਾਂ ਵਾਸਤੇ ਰੁਦਨ ਨਹੀਂ ਕਰੀਦਾ। ਹਾਂਜੀ,
ਮਨ ਮਤ ਉਰਜੇ ਭਗਤ ਬਹੀਨੇ।
ਰੋਣਾ ਕਿਹਨਾਂ ਨੂੰ ਹੈ? ਬਾਬਾ ਮੋਹਰੀ ਜੀ ਦੱਸਦੇ, ਕਹਿੰਦੇ ਰੋਈ ਦਾ ਉਹਨਾਂ ਨੂੰ ਹੈ ਜਿਹੜੇ ਮਨਮੁਖ ਨੇ। ਮਨਮੁਖ ਜਿਹਨਾਂ ਨੇ ਭਗਤੀ ਨਹੀਂ ਕੀਤੀ ਪਰਮੇਸ਼ਰ ਦੀ, ਸਾਰਾ ਜੀਵਨ ਜਿਹਨਾਂ ਨੇ ਭਜਨ ਨਹੀਂ ਕੀਤਾ, ਅਕਾਲ ਪੁਰਖ ਦੀ ਬੰਦਗੀ ਤੋਂ ਭਜਨ ਤੋਂ ਬਿਨਾਂ ਆਪਣਾ ਸਾਰਾ ਜੀਵਨ ਬਤੀਤ ਕੀਤਾ।
ਕਬਹੁ ਨਾ ਪ੍ਰਭ ਕੋ ਸਿਮਰਨ ਕੀਨੇ।
ਜਿਹਨਾਂ ਨੇ ਕਦੇ ਪ੍ਰਭੂ ਦਾ ਸਿਮਰਨ ਨਹੀਂ ਕੀਤਾ, ਕਦੇ ਰੱਬ ਰੱਬ ਨਹੀਂ ਕੀਤਾ, ਕਦੇ ਸੰਗਤ ਨਹੀਂ ਕੀਤੀ, ਕਦੇ ਹਰੀ ਗੁਣ ਨਹੀਂ ਗਾਏ, ਇਹੋ ਜਿਹੜੇ ਮਨਮੁਖ ਲੋਕ ਹਨ।
ਸੋ ਸੋਚਣ ਕੇ ਯੋਗ ਮਹਾਨਾ।
ਉਹਨਾਂ ਵਾਸਤੇ ਰੋਈ ਦਾ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਉਹਨਾਂ ਨੇ ਆਪਣਾ ਜੀਵਨ ਅਜਾਈ ਗਵਾ ਲਿਆ। ਰੋਵੋ ਸਾਕਤ ਵਾਪਰੇ ਜੋ ਹੱਟ ਹੈ ਹਾਟ ਵਿਕਾਏ। ਸਾਕਤਾਂ ਨੂੰ ਰੋਣਾ ਚਾਹੀਦਾ, ਜਿਹੜੇ ਦੁਰਜਨ ਨੇ ਮਨਮੁਖ ਨੇ ਜਿਹਨਾਂ ਆਪਣੀ ਜ਼ਿੰਦਗੀ ਦੀ ਬਾਜੀ ਹਾਰ ਦਿੱਤੀ ਸੰਸਾਰ ਚ, ਉਹਨਾਂ ਨੂੰ ਰੋਣਾ ਚਾਹੀਦਾ ਹੈ।
ਧਰਮ ਤਿਆਗ ਜਿਨ ਕੀ ਅੱਗ ਨਾਨਾ।
ਜਿਹਨਾਂ ਨੇ ਧਰਮ ਦਾ ਤਿਆਗ ਕਰਕੇ ਕਈ ਤਰ੍ਹਾਂ ਦੇ ਅੱਗ ਕੀਤੇ, ਪਾਪ ਕੀਤੇ ਸੰਸਾਰ ਚ। ਧਰਮ ਦਾ ਤਿਆਗ ਕਰਕੇ ਕਈ ਤਰ੍ਹਾਂ ਦੇ ਪਾਪ ਕੀਤੇ, ਗੁਨਾਹ ਕੀਤੇ ਹਨ।
ਨੇ ਸਤਿਗੁਰ ਕੀ ਸੇਵ ਕਮਾਈ।
ਔਰ ਜਿਹਨਾਂ ਨੇ ਕਦੇ ਸਤਿਗੁਰਾਂ ਦੀ ਸੇਵਾ ਨਹੀਂ ਕਮਾਈ, ਨਾ ਭਗਤੀ ਕੀਤੀ, ਨਾ ਹਰੀ ਦਾ ਭਜਨ ਕੀਤਾ।
ਸਤਿਗੁਰ ਗਿਰਾ ਨਾ ਹਿਰਦੈ ਬਸਾਈ।
ਜਿਹਨਾਂ ਮਨਮੁੱਖਾਂ ਨੇ ਕਦੇ ਗੁਰੂ ਕੀ ਬਾਣੀ ਨਹੀਂ ਪੜ੍ਹੀ, ਗੁਰੂ ਕੀ ਬਾਣੀ ਨੂੰ ਆਪਣੇ ਹਿਰਦੇ ਚ ਨਹੀਂ ਵਸਾਇਆ, ਸਤਿਗੁਰਾਂ ਦੀ ਬਾਣੀ ਨੂੰ ਸੁਣਿਆ ਨਹੀਂ।
ਨਿਸ ਦਿਨ ਪਚੀ ਕੁਟੰਬ ਮਜਾਰੇ।
ਮਨਮੁਖ ਸਾਕਤ ਬੰਦੇ ਰਾਤ ਦਿਨ ਆਪਣੇ ਟੱਬਰਾਂ ਦੇ ਪਰਿਵਾਰ ਦੇ ਮੋਹ ਵਿੱਚ ਹੀ ਫਸੇ ਰਹੇ, ਯਾਨੀ ਕਿ ਹਰ ਵੇਲੇ ਧੰਦੇ ਹੀ ਪਿੱਟਦੇ ਰਹੇ, ਧੰਦਿਆਂ ਦੇ ਵਿੱਚ ਆਪਣਾ ਸਾਰਾ ਜੀਵਨ ਬਤੀਤ ਕਰ ਦਿੱਤਾ।
ਕੂੜ ਬੋਲ ਸੰਚੈ ਧਨ ਪਾਰੇ।
ਸਾਰੀ ਜ਼ਿੰਦਗੀ ਝੂਠ ਬੋਲ ਕੇ, ਕੂੜ ਬੋਲ ਕੇ ਧਨ ਇਕੱਤਰ ਕਰਦੇ ਰਹੇ, ਕੂੜ ਬੋਲ ਕੇ, ਪਾਪ ਕਰਕੇ, ਠੱਗੀਆਂ ਕਰਕੇ ਕੇਵਲ ਧਨ ਨੂੰ ਇਕੱਤਰ ਕਰਦੇ ਰਹਿ ਗਏ।
ਤਪ ਤੀਰਥ ਜਿਨ ਕੀਨ ਨਾ ਕੋ।
ਨਾ ਕਦੇ ਕੋਈ ਤਪ ਕੀਤਾ, ਨਾ ਕਦੇ ਤੀਰਥਾਂ ਦੀ ਸੇਵਾ ਕੀਤੀ, ਨਾ ਹਰ ਭਜੇ ਨਾ ਤੀਰਥ ਸੇਵੇ, ਏਦਾਂ ਦੀ ਜ਼ਿੰਦਗੀ ਜਿਹਨਾਂ ਦੀ, ਇਉਂ ਜਿਹਨਾਂ ਨੇ ਆਪਣਾ ਜੀਵਨ ਬਤੀਤ ਕਰ ਦਿੱਤਾ।
ਸੋਚਣ ਯੋਗ ਜਾਣੀਐ ਸੋ।
ਇਹੋ ਜਿਹੇ ਬੰਦੇ ਸੋਚਣੇ ਯੋਗ ਹੁੰਦੇ ਆ ਵੀ ਉਹਨਾਂ ਨੇ ਕੱਖ ਨਹੀਂ ਖੱਟਿਆ। ਇਹੋ ਜਿਹੇ ਬੰਦਿਆਂ ਨੂੰ ਰੋਵੋ ਜੇ ਰੋਣਾ ਵੀ ਸਾਰਾ ਜੀਵਨ ਹੀ ਅਜਿਹਾ ਹੀ ਗਵਾ ਗਏ, ਏਡਾ ਕੀਮਤੀ ਦੁਰਲਭ ਜਨਮ ਮਿਲਿਆ ਸੀ, ਨਾ ਕਦੇ ਕਿਸੇ ਤੀਰਥ ਤੇ ਗਏ, ਕਿਸੇ ਧਰਮ ਸਥਾਨ ਦੀ ਗੁਰੂ ਘਰ ਦੀ ਯਾਤਰਾ ਨਹੀਂ ਕੀਤੀ, ਨਾ ਤਪ ਕੀਤਾ, ਨਾ ਅੰਮ੍ਰਿਤ ਵੇਲੇ ਉੱਠੇ, ਨਾ ਸਾਧੂਆਂ ਦੀ ਸੇਵਾ ਕੀਤੀ। ਤੂੰ ਕਹਿੰਦੇ ਇਹੋ ਜਿਹੜੇ ਬੰਦੇ ਜਦੋਂ ਮਰ ਜਾਂਦੇ ਹੈ, ਕਹਿੰਦੇ ਉਹਨਾਂ ਨੂੰ ਰੋਣਾ ਚਾਹੀਦਾ। ਕਿਉਂ ਰੋਣਾ ਚਾਹੀਦਾ? ਕਿਉਂ ਵਿੱਚ ਇਸ ਪ੍ਰਕਾਰ ਬਣਾਉਣੀ ਚਾਹੀਦੀ ਹੈ ਕਿ ਹੇ ਵਾਹਿਗੁਰੂ, ਕਿਤੇ ਇਹੋ ਜਿਹੇ ਨਿਕੰਮੇ ਬੰਦਿਆਂ ਵਾਂਗੂ ਸਾਡਾ ਜੀਵਨ ਨਾ ਲੰਘ ਜਾਏ, ਸਾਡੀ ਜ਼ਿੰਦਗੀ ਨਾ ਕਿਤੇ ਏਦਾਂ ਬਤੀਤ ਹੋ ਜਾਏ। ਵਾਹਿਗੁਰੂ ਕਿਰਪਾ ਰੱਖਿਓ, ਸਾਡਾ ਜੀਵਨ ਆਪਣੇ ਚਰਨਾਂ ਚ ਲੇਖੇ ਚ ਲਾ ਲਿਓ।
ਸੁਪਨੇ ਕਬ ਸਤ ਸੰਗ ਨ ਸੇਵਾ।
ਕਿਉਂਕਿ ਸੁਪਨੇ ਵੀ ਉਹੋ ਜਿਹੇ ਆਉਂਦੇ ਆ ਜੋ ਜਾਗਦਿਆਂ ਕਰੀਏ, ਜੋ ਅਸੀਂ ਜਾਗਦਿਆਂ ਕਰਦੇ ਹਾਂ ਸੁਪਨੇ ਵਿੱਚ ਵੀ ਉਹੀ ਕੁਝ ਦਿਸਦਾ। ਜਾਗਦਿਆਂ ਜਿਹੜੇ ਫੁਰਨੇ ਹੁੰਦੇ ਨੇ ਸਾਡੇ ਦਿਲਾਂ ਚ, ਜਾਗਦਿਆਂ ਜਿੱਦਾਂ ਦੇ ਕਰਮ ਕਰਦੇ ਆ, ਜਾਗਦਿਆਂ ਜਿੰਨਾ ਦੇ ਸੰਕਲਪ ਕਰਦੇ ਆ, ਉਦਾਂ ਦੇ ਸੁਪਨੇ ਆਉਂਦੇ ਆ। ਹੁਣ ਜਾਗਦਿਆਂ ਜਿਹਨੇ, ਕਹਿੰਦੇ ਇੱਕ ਸ਼ਾਹੂਕਾਰ ਸੀ, ਦੁਕਾਨਦਾਰ ਕੱਪੜਾ ਵੇਚਦਾ ਸੀ, ਉਹਦੀ ਘਰਵਾਲੀ ਧਾਰਮਿਕ ਬਿਰਤੀ ਵਾਲੀ ਸੀ। ਉਹਨੇ ਕਹਿਣਾ, ਸੇਠ ਜੀ ਸਾਰਾ ਦਿਨ ਦੁਕਾਨ ਤੇ ਕੱਪੜਾ ਕੱਟ ਕੱਟ ਵੇਚੀ ਜਾਂਦੇ ਹੋ, ਕਦੇ ਹਰੀ ਸੰਗਤ ਵਿੱਚ ਵੀ ਜਾ ਕੇ ਕਥਾ ਕੀਰਤਨ ਸੁਣ ਲਿਆ ਕਰੋ, ਪੰਡਿਤ ਜੀ ਰੋਜ਼ ਕਥਾ ਕਰਦੇ ਆ ਬੜੀ ਸੋਹਣੀ। ਉਹਨੇ ਕਹਿਣਾ, ਮੇਰੇ ਕੋਲ ਨੀ ਟਾਈਮ, ਤੂੰ ਜਾ ਆਉਂਦੀ ਆ, ਤੇਰੇ ਸੇਸੇ ਚੋਂ ਮੈਨੂੰ ਆਪੇ ਮਿਲ ਜਾਇਆ ਕਰੂ। ਉਹਨੇ ਰੋਜ਼ ਆਪਣੀ ਡਿਊਟੀ ਨਿਭਾਉਣੀ ਘਰ ਵਾਲੀ। ਇੱਕ ਦਿਨ ਕਿਤੇ ਉਹ ਚਲਾ ਹੀ ਗਿਆ, ਕਹਿੰਦਾ ਰੋਜ਼ ਕਹਿੰਦੀ ਹੈ ਭਗਵਾਨ ਤੇ। ਹੁਣ ਕਥਾ ਕਦੇ ਸੁਣੀ ਨਹੀਂ ਸੀ, ਚੰਗੀ ਕਿੱਥੇ ਲੱਗੇ? ਜਿਹੜੀ ਕਥਾ ਹੁੰਦੀ ਸੁਣਦਿਆਂ ਸੁਣਦਿਆਂ ਸੌਂ ਗਿਆ, ਅੱਗੇ ਉਹਦੇ ਸੱਜਣ ਬੈਠਾ ਸੀ, ਪਿਛਲੇ ਪਾਸੇ ਬੈਠਾ ਸੀ, ਉਹਦਾ ਕੁੜਤਾ ਇਹਦੇ ਹੱਥ ਵਿੱਚ ਇਹਨੇ ਫੜਿਆ ਹੋਇਆ, ਲੰਮਾ ਕੁੜਤਾ ਸੀ ਉਹਦਾ। ਸੁਪਨੇ ਵਿੱਚ ਜਦੋਂ ਬੈਠਾ ਬੈਠਾ ਕਥਾ ਸੁਣਦਾ ਤੇ ਸੁਪਨਾ ਆਇਆ, ਹੁਣ ਸੁਪਨੇ ਵਿੱਚ ਇੱਕ ਗਾਹਕ ਆਇਆ ਦੁਕਾਨ ਤੇ ਕੱਪੜਾ ਲੈਣ, ਉਹਨੇ ਕੱਪੜਾ ਉਹਨੂੰ ਵਿਖਾਈ ਜਾਂਦਾ ਵੀ ਆਹ ਕੱਪੜਾ ਫਲਾਣਾ, ਇਹ ਅਮ ਇਹ ਰੇਸ਼ਮ ਦਾ ਘੇਰਾ ਬਣਿਆ। ਇੱਕ ਕੱਪੜਾ ਉਹਨੇ ਪਸੰਦ ਕਰ ਲਿਆ ਗਾਹਕ ਨੇ, ਤੇ ਉਹਨੇ ਆਖਿਆ ਵੀ ਪੈਸੇ ਜਿਹੜੇ ਨੇ ਉਹ ਘੱਟ ਦੇਣੇ ਆ, ਮੈਂ ਇਹ ਇੰਨੇ ਨੀ ਜਿੰਨੇ ਤੂੰ ਕਹਿੰਦਾ। ਅਖੀਰ ਨੂੰ ਜਦੋਂ ਵਾਪਸ ਜਾਣ ਲੱਗਾ, ਕਹਿੰਦਾ ਚੱਲ ਜਿੰਨੇ ਤੂੰ ਕਹਿੰਦਾ ਇੰਨੇ ਹੀ ਦੇ ਜੀ। ਏਦਾਂ ਕਹਿੰਦਿਆਂ ਉਹ ਜਿਹੜਾ ਕੁੜਤਾ ਹੱਥ 'ਚ ਪੜਿਆ ਸੀ ਉਹਦਾ ਉਹ ਹੀ ਪਾੜ ਦਿੱਤਾ। ਉਹ ਪਿੱਛੇ ਵੇਖੇ, ਕਹਿੰਦਾ ਭਾਈ ਤੂੰ ਇਹ ਕੀ ਕਰੀ ਜਾਂਦਾ? ਉਹ ਕਹਿਣ ਲੱਗਾ ਸੱਜਣਾ ਵੀ ਮੈਂ ਤਾਂ ਕੱਪੜਾ ਵੇਚਦਾ ਸੀ। ਕਹਿਣ ਤੋਂ ਭਾਵ ਜਿਹਨੇ ਜਾਗਦਿਆਂ ਜਿਹੜੀ ਕਿਰਤ ਕਰਨੀ ਆ ਸੁਪਨੇ ਵਿੱਚ, ਉਹਨੂੰ ਸੁਪਨਾ ਵੀ ਉਹੋ ਜਿਹਾ ਹੀ ਆਉਣਾ। ਜਿਹਨੇ ਜਾਗਦਿਆਂ ਭਜਨ ਕਰਨਾ, ਜਿਹਨੇ ਜਾਗਦਿਆਂ ਨਿਤਨੇਮ ਕਰਨਾ, ਜਿਹਨੇ ਜਾਗਦਿਆਂ ਬਾਣੀ ਪੜ੍ਹਨੀ ਆ, ਜਿਹਨੇ ਜਾਗਦਿਆਂ ਕਥਾ ਸੁਣਨੀ ਆ, ਕੀਰਤਨ ਸੁਣਨਾ, ਉਹਨੂੰ ਜਦੋਂ ਸੁਪਨਾ ਆਵੇਗਾ ਸੁਪਨੇ ਵਿੱਚ ਵੀ ਉਹੀ ਕੁਝ ਦਿਸੇਗਾ। ਤੋ ਮਹਾਰਾਜ ਜੀ ਇੱਥੇ ਕਹਿ ਰਹੇ ਬਾਬਾ ਮੋਹਰੀ ਜੀ, ਕਹਿੰਦੇ ਕਈ ਮਨਮੁਖ ਸਾਖਤ ਦੁਰਜਨ ਲੋਕ ਐਸੇ ਨੇ ਵੀ ਜਾਗਦਿਆਂ ਤਾਂ ਉਹਨਾਂ ਨੇ ਕੀ ਜਾਣਾ ਸੰਗਤ ਵਿੱਚ, ਕਦੇ ਸੁਪਨੇ ਵਿੱਚ ਵੀ ਸੰਗਤ 'ਚ ਨਹੀਂ ਜਾਂਦੇ, ਸੁਪਨੇ ਵਿੱਚ ਵੀ ਕਦੇ ਸੰਗਤ ਨੂੰ ਦਰਸ਼ਨ ਨਹੀਂ ਕਰਦੇ। ਅਹੰਕਾਰ ਦੇ ਵਿੱਚ ਆਫਰੀ ਫਿਰਦੇ ਹਰ ਪਾਸੇ, ਗੁਣ ਕੋਈ ਨਹੀਂ ਕੋਈ ਹੁੰਦਾ ਪੱਲੇ, ਗੁਣਾਂ ਤੋਂ ਬਿਨਾਂ ਹੀ ਹੰਕਾਰ ਕਰੀ ਜਾਂਦੇ ਨੇ, ਔਰ ਉਸ ਹੰਕਾਰ ਦੇ ਵਿੱਚ ਆਫਰੇ ਫਿਰਦੇ ਹਨ।
ਹਿਰਦੇ ਦਇਆ ਨੇ ਦੀਨੋ ਦਾਨਾ,
ਨਾ ਉਹਨਾਂ ਦੇ ਹਿਰਦਿਆਂ 'ਚ ਦਇਆ ਹੁੰਦੀ ਹੈ ਕਿਸੇ ਪ੍ਰਤੀ, ਨਾ ਉਹ ਕਿਸੇ ਨੂੰ ਦਾਨ ਕਰਦੇ ਹੈ। ਹਾਂਜੀ,
ਸੇ ਸੋਚਣ ਕੇ ਯੋਗ ਮਹਾਨਾ,
ਜਿਹੜੇ ਇਹੋ ਜਿਹੇ ਲੋਕ ਨੇ ਉਹਨੇ ਸੋਚਣ ਯੋਗ, ਉਹਨੇ ਰੋਣ ਯੋਗ, ਉਹਨਾਂ ਨੂੰ ਰੋਣਾ ਚਾਹੀਏ।
ਮਿਲੇ ਕੁਸੰਗ ਕਮਾਏ ਬਿਕਾਰਾ,
ਉਹ ਵੀ ਰੋਣ ਯੋਗ ਨੇ ਸੋਚਣ ਯੋਗ ਨੇ, ਕੌਣ? ਜਿਹੜੇ ਮਨਮੁੱਖਾਂ ਵਿੱਚ ਮਿਲ ਕੇ ਸਦਾ ਵਿਕਾਰ ਹੀ ਕਮਾਉਂਦੇ ਹੈ, ਦੁਰਜਨਾਂ ਵਿੱਚ ਮਿਲ ਕੇ ਮਾੜੀ ਸੰਗਤ ਵਿੱਚ ਬਹਿ ਕੇ ਸਦਾ ਹੀ ਵਿਕਾਰ ਚਿਤ ਵਧਦੇ ਹਨ।
ਰਿੱਧੀ ਸਦਾ ਸਤਨਾਮ ਵਿਸਾਰਾ,
ਉਹਨਾਂ ਨੇ ਪਰਮੇਸ਼ਰ ਦੇ ਸੱਚੇ ਨਾਮ ਨੂੰ ਸਦਾ ਹੀ ਹਨ।
ਸੋਚਣ ਕੇ ਯੋਗ ਵਿਸਾਲਾ,
ਇਹੋ ਜਿਹੇ ਲੋਕ ਹੁੰਦੇ ਆ ਸੋਚਣ ਯੋਗ, ਇਹੋ ਜਿਹੇ ਲੋਕ ਹੁੰਦੇ ਆ ਰੋਣ ਯੋਗ, ਜਦੋਂ ਮਰ ਜਾਣ ਤੇ ਇਹੋ ਜਿਹਿਆਂ ਨੂੰ ਰੋਣਾ ਚਾਹੀਏ।
ਇਤਿਆਦਿਕ ਕਹਿ ਕੋਮਲ ਬਾਣੀ,
ਇਹਨਾਂ ਦੇ ਬੜੇ ਕੋਮਲ ਪਿਆਰੇ ਮਿੱਠੇ ਵਚਨ ਬਾਬਾ ਮੋਹਰੀ ਜੀ ਨੇ ਕਹੇ ਸੁਣਾਏ।
ਸਮਝਾਈ ਨਿਜ ਪਤਨੀ ਮਹਾਨੀ,
ਔਰ ਆਪਣੀ ਘਰ ਵਾਲੀ ਨੂੰ ਸਮਝਾਇਆ ਸਤਿਗੁਰੂ ਸੱਚੇ ਪਾਤਸ਼ਾਹ ਤਾਂ ਆਪਣੇ ਨਹੀਂ, ਉਹ ਤਾਂ ਵਿਆਪਕ ਹੋ ਗਏ ਨੇ, ਹੁਣ ਵੀ ਸਿੱਖ ਆਰਾਧਨ ਕਰਨ ਤੇ ਉਹ ਹਾਜ਼ਰ ਨਾਜ਼ਰ ਹੁੰਦੇ ਆ। ਏਦਾਂ ਆਪਣੀ ਘਰ ਵਾਲੀ ਨੂੰ ਭਾਗਵਾਨ ਨੂੰ ਬਾਬਾ ਮੋਹਰੀ ਜੀ ਨੇ ਸਮਝਾਇਆ।
ਜਲ ਪ੍ਰਵਾਹ ਮਿਲ ਤ੍ਰਿਣ ਵਿਛੁਰੇ,
ਆਖਿਆ ਜਿਵੇਂ ਪਾਣੀ ਦੇ ਵਿੱਚ ਘਾਹ ਦੇ ਕਿਣਕੇ ਜ ਨਹੀਂ ਇਕੱਠੇ ਹੋ ਕੇ ਜਾਂਦੇ ਹੁੰਦੇ, ਉਹ ਕਿੰਨਾ ਕੁ ਚਿਰ ਇਕੱਠੇ ਰਹਿੰਦੇ ਆ ਪਾਣੀ ਦੇ ਵਹਿਣ ਦੇ ਵਿੱਚ। ਮੰਨ ਲਓ ਘਾਹ ਦਾ ਕੋਈ ਗੁੱਛਾ ਜਿਹਾ ਜਾਂਦਾ ਹੋਵੇ, ਆਖਿਰਕਾਰ ਤਿਣਕਾ ਤਿਣਕਾ ਹੋ ਕੇ ਖਿਲਰ ਹੀ ਜਾਂਦਾ ਨਾ। ਏਦਾਂ ਇਹ ਸੰਸਾਰ ਦਾ ਪ੍ਰਵਾਹ ਹੈ, ਇਹਦੇ ਵਿੱਚ ਸਭ ਆਪਾਂ ਵਹਿ ਰਹੇ ਹਾਂ। ਜੀਵਨ ਜਿੰਨਾ ਚਿਰ ਮਿਲਿਆ ਸਭ ਦਾ ਵਿਛੋੜਾ ਪੈਣਾ, ਸੰਯੋਗ ਪਾਰ ਬ੍ਰਹਮ ਪਰਮੇਸ਼ਰ ਨੇ ਚਲਾਏ ਹੋਏ ਸੰਸਾਰ ਦੇ, ਵਿਜੋਗ ਮਿਲ ਵਿਛੜਿਆ ਸੰਯੋਗੀ ਮੇਲ, ਜਦੋਂ ਸੰਯੋਗ ਹੁੰਦਾ ਉਦੋਂ ਮੇਲਾ ਹੋ ਜਾਂਦਾ ਸਾਰੇ ਜੀਆਂ ਚ ਇੱਕ ਦੂਜੇ ਨਾਲ, ਜਦੋਂ ਵਿਜੋਗ ਹੋਣਾ ਹੁੰਦਾ ਲੈਣਾ ਦੇਣਾ ਪੂਰਾ ਹੋ ਜਾਂਦਾ ਉਦੋਂ ਵਿਛੋੜਾ ਹੋ ਜਾਂਦਾ। ਹਾਂਜੀ,
ਤਥਾ ਥੂਲ ਤਨ ਕੀ ਗਤ ਐ ਹੈ,
ਇਸੇ ਤਰ੍ਹਾਂ ਇਹ ਸਥੂਲ ਸਰੀਰਾਂ ਦੀ ਗਤ ਹੈ।
ਪਰਾਰ ਬਦ ਕੋ ਬੇਗ ਸੁਪਾਏ,
ਪਰਾ ਲਬਦ ਦਾ ਵੇਗ ਭੋਗ ਰਿਹਾ।
ਮਿਲ ਵਿਚਰਤ ਦੇਈ ਇਸ ਪਾਏ,
ਪਾਏ ਦਈਆਂ ਵਿਛੜਦੀਆਂ ਨੇ ਤੇ ਮਿਲਦੀਆਂ ਹਨ।
ਸੁਣੋ ਸੁਬਿਤੇ ਇਮ ਉਰ ਜਾਨ।
ਸ਼ੁਭ ਬਿਰਤੀ ਵਾਲੀਏ ਭਾਗਵਾਨੇ ਇਹ ਗੱਲ ਨੂੰ ਆਪਣੇ ਹਿਰਦੇ ਚ ਜਾਣ ਲੈ।
ਰੋਦਨ ਸ਼ੋਕ ਕਰੋ ਸਭਹਾਨ।
ਆ ਜਿਹੜਾ ਰੋਣ ਦਾ ਵਿਰਾਗ ਦਾ ਤੂੰ ਆਪਣੇ ਹਿਰਦੇ ਵਿੱਚ ਸ਼ੋਕ ਕਰ ਰਹੀ ਹੈ, ਇਹ ਸ਼ੋਕ ਨਹੀਂ ਕਰਨਾ, ਇੱਕ ਸ਼ੋਕ ਹੁੰਦਾ ਇੱਕ ਵਿਰਾਗ ਹੁੰਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰਸਿੱਖ ਅੰਦਰ ਸ਼ੋਕ ਨਹੀਂ ਹੁੰਦਾ, ਵਿਰਾਗ ਜ਼ਰੂਰ ਹੁੰਦਾ। ਸ਼ੋਕ ਤੇ ਵਿਰਾਗ ਚ ਫਰਕ ਹੁੰਦਾ। ਸ਼ੋਕ ਹੁੰਦਾ ਵੀ ਹਰ ਬੁੱਧੀ ਦੇ ਉੱਤੇ ਪੜਦਾ ਹੀ ਪੈ ਜਾਂਦਾ ਵੀ ਹਾਏ ਕੀ ਹੋ ਗਿਆ, ਉਹਨੂੰ ਸ਼ੋਕ ਕਹਿੰਦੇ ਆ। ਜਦੋਂ ਸੋਚਣ ਸਮਝਣ ਦੀ ਸ਼ਕਤੀ ਨਹੀਂ ਰਹੀ, ਸਵਾਰਥ ਕਰਕੇ ਸ਼ੋਕ ਹੁੰਦਾ। ਜਿਹੜਾ ਵਿਰਾਗ ਹੁੰਦਾ ਨਾ, ਉਹ ਬੁੱਧੀ ਤੇ ਪੜਦਾ ਨਹੀਂ ਪੈਣ ਦਿੰਦਾ, ਉਹ ਬੁੱਧੀ ਨੂੰ ਉੱਚਾ ਚੁੱਕਦਾ। ਇਹ ਇੱਕਦਮ ਬੁੱਧੀ ਤੇ ਪੜਦਾ ਜਿਹਾ ਪੈ ਜਾਂਦਾ, ਸੋਚਣ ਸਮਝਣ ਦੀਆਂ ਸ਼ਕਤੀਆਂ ਜਿਹੀਆਂ ਖਤਮ ਹੋ ਜਾਂਦੀਆਂ, ਉਹ ਸ਼ੋਕ ਹੈ। ਜਿਹੜਾ ਵਿਰਾਗ ਹੈ ਨਾ, ਉਹ ਬੜਾ ਉਜਵਲ ਹੁੰਦਾ। ਵਿਰਾਗ ਵਿੱਚ ਬੁੱਧੀ ਉੱਚੀ ਉੱਠ ਜਾਂਦੀ ਸੰਸਾਰ ਚੋਂ। ਇਸ ਕਰਕੇ ਗੁਰਸਿੱਖ ਸੋਗੀ ਨਹੀਂ ਹੈ, ਗੁਰਸਿੱਖ ਵਿਰਾਗੀ ਹੈ। ਆ ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿਨ ਹੁੰਦੇ, ਛੋਟੇ ਸਾਹਿਬਜ਼ਾਦਿਆਂ ਦੇ, ਉਦੋਂ ਅੱਜ ਕੱਲ੍ਹ ਅਸੀਂ ਸੋਗ ਮਨਾਉਣ ਲੱਗ ਪਏ ਹਾਂ। ਸੋਗ ਨਹੀਂ ਹੋਣਾ ਚਾਹੀਦਾ, ਵਿਰਾਗ ਹੋਣਾ ਚਾਹੀਦਾ। ਉਹਦਾ ਮਹਾਂਪੁਰਖਾਂ ਦੀ ਸਿਮਰਤੀ ਹੋਣੀ ਚਾਹੀਦੀ ਹੈ। ਸੋਗ ਨਹੀਂ ਹੋਣਾ ਚਾਹੀਦਾ, ਵਿਰਾਗ ਦੀ ਬਿਰਤੀ ਹੋਣੀ ਚਾਹੀਦੀ ਹੈ। ਬੜਾ ਅਸੀਂ ਸੋਗ ਵਿਰਾਗ ਨੂੰ ਦੋਵਾਂ ਨੂੰ ਨਾ ਮਿਕਸ ਜਿਹਾ ਕਰ ਦਿੱਤਾ, ਮਿਲਾ ਕੇ ਰੱਖ ਦਿੱਤਾ, ਹੈ ਨਹੀਂ ਇਹ ਦੋਵੇਂ ਮਿਲੇ ਹੋਏ। ਤੋ ਮਹਾਰਾਜ ਬਾਬਾ ਮੋਹਰੀ ਜੀ ਕਹਿੰਦੇ ਸ਼ੋਕ ਨਹੀਂ ਕਰਨਾ, ਵਿਰਾਗ ਰੱਖਣਾ ਹਿਰਦੇ ਚ, ਕਿ ਜਿਹੜੇ ਮਹਾਂਪੁਰਖ ਚਲੇ ਗਏ ਹੈ ਉਹਨਾਂ ਦੀ ਯਾਦ ਆਪਣੇ ਤੇ ਹਿਰਦੇ ਚ ਰੱਖ ਕੇ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣਾ, ਜੋ ਰਾਹ ਦੱਸ ਗਏ ਨੇ ਉਸ ਰਾਹ ਤੇ ਤੁਰਨਾ।
ਬਚਨ ਮੋਹਰੀ ਕੇ ਸਮ ਪਾਨੂ।
ਬਾਬਾ ਕਾਸ਼ ਹੁੰਦਾ ਕਹਿੰਦੇ ਏਦਾਂ ਸਨ ਮੋਹਰੀ ਦੇ ਬਚਨ ਸੂਰਜ ਵਾਂਗੂ ਚੜੇ, ਤੇ ਸ਼ੋਕ ਦਾ ਜਿੰਨਾ ਹਨੇਰਾ ਸੀ ਉਹ ਦੂਰ ਹੋ ਗਿਆ, ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਗਿਆਨ ਦਾ।
ਤਰ ਤੀਰਜ ਸਭ ਬੈਠੇ ਪਾਸ।
ਤੀਰਜ ਧਾਰਨ ਕਰਕੇ ਸਭ ਕੋਲ ਬੈਠ ਗਏ।
ਬਹੁ ਬਿਦ ਕੋ ਕੀਏ ਬਾਕ ਬਿਲਾਸ।
ਕਈ ਤਰ੍ਹਾਂ ਦੇ ਬਾਕ ਬਿਲਾਸ ਚੱਲੇ, ਬਚਨ ਬਿਲਾਸ ਹੋਏ।
ਆਨੰਦ ਮੋਹਰੀ ਕੋ ਜੋ ਆਨੰਦ।
ਬਾਬਾ ਮੋਹਰੀ ਜੀ ਦੇ ਸਾਹਿਬਜ਼ਾਦੇ ਸਨ ਬਾਬਾ ਆਨੰਦ ਜੀ। ਬਾਬਾ ਆਨੰਦ ਜੀ ਉਹ ਮਹਾਂਪੁਰਖ ਉੱਤੇ ਗੁਰਦੇਵ ਜੀ ਨੇ ਬਾਣੀ ਰਚ ਕੇ ਆਨੰਦ ਸਾਹਿਬ ਦੀ ਬਾਣੀ ਰਚ ਕੇ ਗੁਰਦੇਵ ਨੇ ਆਪਣੇ ਪੋਤਰੇ ਦਾ ਨਾਮ ਵੀ ਬਾਬਾ ਆਨੰਦ ਰੱਖਿਆ ਸੀ। ਤੋ ਬਾਬਾ ਆਨੰਦ ਜੀ ਬਾਬਾ ਮੋਹਰੀ ਜੀ ਦੇ ਸਾਹਿਬਜ਼ਾਦੇ ਨੇ, ਉਹ ਵੀ ਆਏ ਹਨ।
ਆਏ ਕਰੀ ਬੰਧਨ ਕਰ ਬੰਦ।
ਬਾਬਾ ਆਨੰਦ ਜੀ ਨੇ ਬੜੇ ਪ੍ਰੇਮ ਨਾਲ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਤੇ ਵੰਦਨਾ ਕੀਤੀ, ਨਮਸਕਾਰ ਕੀਤੀ ਹੈ।
ਸ੍ਰੀ ਗੁਰੂ ਅਰਜਨ ਬਹੁ ਸਤਕਾਰਾ।
ਗੁਰੂ ਅਰਜਨ ਦੇਵ ਸਾਹਿਬ ਨੇ ਬਾਬਾ ਆਨੰਦ ਜੀ ਦਾ ਬੜਾ ਹੀ ਸਤਕਾਰ ਕੀਤਾ।
ਪਾਸ ਬਿਠਾਇਓ ਆਨੰਦ ਧਾਰਾ।
ਔਰ ਬਾਬਾ ਆਨੰਦ ਜੀ ਨੂੰ ਆਪਣੇ ਕੋਲ ਬਿਠਾਇਆ, ਬੜੇ ਆਨੰਦ ਨੂੰ ਧਾਰਨ ਕਰਕੇ।
ਅਤ ਹਰਖਤ ਚਿਤ ਸਭ ਪਰਿਵਾਰ।
ਸਾਰਾ ਪਰਿਵਾਰ ਬੜਾ ਖੁਸ਼ ਹੈ। ਗੁਰੂ ਅਮਰਦਾਸ ਸਾਹਿਬ ਦਾ ਸਾਰਾ ਪਰਿਵਾਰ ਹੈ, ਬਾਬਾ ਮੋਹਰੀ ਜੀ ਦਾ ਪਰਿਵਾਰ ਹੈ, ਬੜੇ ਖੁਸ਼ ਨੇ, ਅੱਜ ਬੜੇ ਹੀ ਆਨੰਦ ਵਿੱਚ ਹਨ।
ਕਰਵਾਵਤ ਪੇ ਤਿਆਰ ਆਹਾਰੂ।
ਬਾਬਾ ਮੋਹਰੀ ਜੀ ਨੇ ਕਈ ਤਰ੍ਹਾਂ ਦੇ ਭੋਜਨ ਤਿਆਰ ਕਰਵਾਏ, ਕਈ ਤਰ੍ਹਾਂ ਦੇ ਪਕਵਾਨ ਵੀ, ਗੁਰੂ ਪਾਤਸ਼ਾਹ ਆਏ ਨੇ, ਸੰਗਤ ਆਈ ਹੈ, ਕਈ ਤਰ੍ਹਾਂ ਦੇ ਪਕਵਾਨ ਤਿਆਰ ਕਰਵਾਏ।
ਸਾਦਰ ਚੌਂਕੀ ਚਾਰੂ ਡਸਾਈ।
ਮਹਾਰਾਜ ਜੀ ਦੇ ਭੋਜਨ ਛਕਣ ਵਾਸਤੇ ਸੋਹਣੇ ਆਸਣ ਲਾਏ।
ਇਸ ਪਰ ਸਤਿਗੁਰ ਦੀਨ ਬਿਠਾਈ।
ਬੜੀ ਸੋਹਣੀ ਚੌਂਕੀ ਵਿਛਾਈ ਹੈ, ਉਹਦੇ ਤੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੂੰ ਬੜੇ ਅਦਬ ਨਾਲ ਵਿਛਾਉਣਾ ਵਿਛਾ ਕੇ ਬਿਠਾਇਆ।
ਪ੍ਰਕਾਰ ਦੇ ਸਾਧ ਜਿਹੜੇ ਹੋ ਜਾ ਅਲ ਬਿਸਾ ਖਵਾਏ
ਵੱਡੇ ਥਾਲ ਦੇ ਵਿੱਚ ਪਾ ਕੇ ਮਹਾਰਾਜ ਜੀ ਦੇ ਸਨਮੁਖ ਉਹ ਥਾਲ ਰੱਖਿਆ
ਪਾਣੀ ਮਧੁਰ ਮੋਹਰੀ ਕਹੇ
ਬਾਬਾ ਮੋਹਰੀ ਜੀ ਬੜੇ ਪ੍ਰੇਮ ਨਾਲ ਮਿੱਠਾ ਮਿੱਠਾ ਬੋਲਦੇ ਨੇ ਮਿੱਠੀਆਂ ਮਿੱਠੀਆਂ ਬੇਨਤੀਆਂ ਕਰਦੇ ਨੇ
ਅਸਨ ਅਚਾਵਤ ਦਰਸ਼ਨ ਲਹੇ
ਨਾਲੇ ਸਾਹਿਬ ਜੀ ਨੂੰ ਭੋਜਨ ਛਕਾਉਂਦੇ ਆਪਣੇ ਹੱਥੀ ਵਰਤਾਉਂਦੇ ਨਾਲ ਤੇ ਨਾਲੇ ਬੇਨਤੀਆਂ ਕਰਦੇ ਹਨ
ਸਕਲ ਕੁਟੰਬ ਅਚਿਓ ਮਿਲ ਫੇਰੀ
ਕਹਿੰਦੇ ਪਹਿਲਾਂ ਸਤਿਗੁਰਾਂ ਨੂੰ ਭੋਜਨ ਛਕਾਇਆ ਗੁਰਸਿੱਖਾਂ ਨੂੰ ਛਕਾਇਆ ਮੁੜ ਕੇ ਬਾਅਦ ਵਿੱਚ ਸਾਰੇ ਪਰਿਵਾਰ ਨੇ ਭੋਜਨ ਛਕਿਆ
ਰਾਤਰੀ ਬਿਕੇ ਸੁੱਟ ਸੇਜ ਬਡੇਰੀ
ਮਹਾਰਾਜ ਜੀ ਦਾ ਆਸਣ ਬਾਬਾ ਮੋਹਰੀ ਜੀ ਨੇ ਆਪਣੇ ਘਰ ਹੀ ਲਵਾਇਆ ਬੜੀ ਸੋਹਣੀ ਸੇਜਾ ਪਲੰਘਾ ਵਿਛਾਇਆ ਉੱਤੇ ਚਿੱਟੇ ਰੰਗ ਦਾ ਵਿਛਾਉਣਾ ਵਿਛਾਇਆ ਚਾਦਰਾ ਵਿਛਾਇਆ ਸੋਹਣਾ ਸਰਾਣਾ ਉਪਾਧਾਨ ਰੱਖਿਆ ਸੇਜਬੰਦ ਲਾਇਆ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦਾ ਸੋਹਣਾ ਆਸਣ ਤਿਆਰ ਕਰਕੇ ਬੇਨਤੀ ਕੀਤੀ ਗੁਰਦੇਵ ਆਪ ਜੀ ਇੱਥੇ ਸੁਖਾਸਣਾ ਤੇ ਬਿਰਾਜੋ
ਸੁਪਤ ਏਤ ਸ਼੍ਰੀ ਗੁਰ ਕੋ ਦਈ
ਮਹਾਰਾਜ ਜੀ ਨੂੰ ਬੜੀ ਸੋਹਣੀ ਸੇਜਾ ਦਿੱਤੀ ਬਾਬਾ ਮੋਹਰੀ ਜੀ ਨੇ ਸੁਖ ਲੈਣ ਨੂੰ
ਇਮ ਸੁਖ ਸੋ ਪ੍ਰਾਪਤੀ ਪੁੰਨ ਪਈ
ਮਹਾਰਾਜ ਗੁਰਦੇਵ ਜੀ ਆ ਕੇ ਸੁਖਾਸਣਾ ਤੇ ਬਿਰਾਜਮਾਨ ਹੋਏ ਨੇ ਅੰਮ੍ਰਿਤ ਵੇਲੇ ਗੁਰਦੇਵ ਦੇ ਉੱਠਣ ਦਾ ਨੇਮ ਸੀ ਪਾਤਸ਼ਾਹ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠੇ ਹਨ ਗੁਰਦੇਵ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਸੋਹਣੀ ਪਵਿੱਤਰ ਅੰਮ੍ਰਿਤ ਬੌਲੀ ਬੌਲੀ ਸਾਹਿਬ ਦੇ ਨਿਰਮਲ ਜਲ ਦੇ ਵਿੱਚ ਇਸ਼ਨਾਨ ਕੀਤਾ ਹੈ
ਪੱਟ ਜਪ ਜੀ ਸ਼੍ਰੀ ਨਾਨਕ ਧਿਆਨਾ
ਉੱਥੇ ਜਪ ਜੀ ਸਾਹਿਬ ਦਾ ਪਾਠ ਕੀਤਾ ਪਾਤਸ਼ਾਹ ਨੇ ਪਾਠ ਕੀਤਾ ਮਰਿਆਦਾ ਮਹਾਰਾਜ ਜੀ ਨੇ ਹੁਕਮ ਹੈ ਕਿ ਜੇ 84 ਪਾਠ ਕਰੋ 84 ਨਹੀਂ ਤਾਂ ਇੱਕ ਪਾਠ ਤਾਂ ਜ਼ਰੂਰ ਕਰਨਾ ਚਾਹੀਏ ਬੌਲੀ ਸਾਹਿਬ 'ਚ ਇਸ਼ਨਾਨ ਕਰਕੇ ਇੱਕ ਪਾਠ ਦੀ ਹਾਜ਼ਰੀ ਤਾਂ ਜ਼ਰੂਰ ਲਾਉਣੀ ਚਾਹੀਦੀ ਹੈ ਗੁਰਦੇਵ ਦਾ ਹੁਕਮ ਗੁਰੂ ਅਮਰਦਾਸ ਸਾਹਿਬ ਦਾ ਤੋ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ਼ਨਾਨ ਕੀਤਾ ਉੱਥੇ ਗੁਰਦੇਵ ਜੀ ਨੇ ਸੱਜ ਕੇ ਜਪ ਜੀ ਸਾਹਿਬ ਦਾ ਪਾਠ ਕੀਤਾ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰਨ ਕਰਕੇ
ਲੀਨ ਮੋਰੀ ਆਪਣੇ ਸਾਥ
ਔਰ ਫਿਰ ਬਾਬਾ ਮੋਹਰੀ ਜੀ ਨੂੰ ਆਪਣੇ ਨਾਲ ਲੈ ਕੇ
ਗਮਨੇ ਸ਼੍ਰੀ ਗੁਰੂ ਅਰਜਨ ਨਾਥ
ਧੰਨ ਗੁਰੂ ਅਰਜਨ ਦੇਵ ਸਾਹਿਬ ਜਗਤ ਨਾਥ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਪਏ ਸਹਿਜੇ ਸਹਿਜੇ
ਅਪਰ ਲੋਕ ਗਨ ਸੰਗ ਸਿਧਾਏ
ਇਹਨੂੰ ਲੋ ਲੱਗ ਗਈ ਥੋੜੀ ਥੋੜੀ ਚਾਨਣਾ ਹੋ ਗਿਆ ਬਹੁਤ ਸਾਰੀ ਸੰਗਤ ਸਿੱਖ ਸਤਿਗੁਰੂ ਜੀ ਦੇ ਨਾਲ ਨਾਲ ਜਾ ਰਹੇ ਨੇ
ਪਾਸ ਬਿਪਾਸਾ ਪਿਖ ਹਰ ਖਾਏ
ਲਾਗੇ ਬਿਆਸ ਦਰਿਆ ਵਗਦਾ ਨਿਰਮਲ ਜਲ ਹੈ ਨਿਰਮਲ ਜਲ ਦਾ ਵਹਿਣ ਵੇਖ ਕੇ ਬੜੇ ਖੁਸ਼ ਹੋਏ
ਸੁੰਦਰ ਹੈ ਪਰਵਾਹ ਜਿਸ ਕੇਰੇ
ਬਿਆਸ ਜਲ ਦਾ ਨਿਰਮਲ ਜਲ ਦਾ ਪ੍ਰਵਾਹ ਬੜਾ ਸੁੰਦਰ ਹੈ
ਨਾਦਤ ਖਗ ਚੱਕਵਾਦ
ਪੱਚੀਆਂ ਤੀਹਾਂ ਸਾਲਾਂ ਦੇ ਵਿੱਚ ਜਦੋਂ ਦੇ ਮੋਬਾਇਲ ਆਏ ਹੈ ਇਹੋ ਜਿਹੀਆਂ ਤਰੰਗਾਂ ਇਹਨਾਂ ਦੀਆਂ ਫੈਲੀਆਂ ਬਹੁਤ ਸਾਰੇ ਪੰਛੀ ਆਦਿਕ ਜਿਹੜੇ ਅਲੋਪ ਹੀ ਹੋ ਗਏ ਜਿਹੜੇ 20-30 ਸਾਲ ਪਹਿਲਾਂ ਦੇ ਸੀ ਤੋ ਗੁਰੂ ਕਾਲ ਵੇਲੇ ਤਾਂ ਹੋਰ ਵੀ ਬਹੁਤ ਪੰਛੀ ਫਿਰ ਦਰਿਆ ਦਾ ਕੰਢਾ ਸੀ ਸਵੇਰ ਦਾ ਸਮਾਂ ਹੈ ਥੋੜੀ ਥੋੜੀ ਲੋ ਲੱਗੀ ਹੈ ਚੜ੍ਹਦੇ ਵਾਲੇ ਪਾਸੇ ਪੂਰਬ ਦਿਸ਼ਾ ਵਿੱਚ ਥੋੜੀ ਥੋੜੀ ਲਾਲੀ ਹੈ ਮਹਾਰਾਜ ਜੀ ਦਰਿਆ ਦੇ ਕੰਢੇ ਗਏ ਹੈ ਹਰਿਆਵਲ ਹੈ ਚਾਰੇ ਪਾਸੇ ਪੰਛੀ ਬੋਲਦੇ ਹਨ
ਦੋ ਦਿਹੋਰੇ ਦੇਖਣ ਕਰੇ
ਉੱਥੇ ਬਿਆਸ ਦਰਿਆ ਦੇ ਕੰਢੇ ਤੇ ਦੋ ਦਿਹੋਰੇ ਬਣੇ ਹੋਏ ਨੇ ਉਹ ਦੋ ਦਿਹੋਰਿਆਂ ਦੇ ਮਹਾਰਾਜ ਜੀ ਨੇ ਦਰਸ਼ਨ ਕੀਤੇ
ਕਮਲ ਕਲੀ ਸਮ ਸੁੰਦਰ ਖਰੇ
ਕਹਿੰਦੇ ਬੜੇ ਸੋਹਣੇ ਜਿਵੇਂ ਕੋਈ ਕਮਲ ਦਾ ਫੁੱਲ ਚਿੱਟਾ ਹੁੰਦਾ ਏਦਾਂ ਚਿੱਟੇ ਰੰਗ ਦੇ ਉਹ ਦੋ ਦਿਓਰੇ ਹਨ
ਪਿਖੇ ਦੂਰ ਤੇ ਉਜਲ ਐਸੇ
ਕਹਿੰਦੇ ਉਧਰੋਂ ਸੂਰਜ ਦੀ ਲੋ ਪੈਂਦੀ ਹੈ ਤੇ ਦੂਰੋਂ ਦਿਓਰੇ ਕਹਿੰਦੇ ਏਦਾਂ ਨਜ਼ਰ ਆਉਂਦੇ ਹਨ
ਭਾਦੋ ਮਾਸ ਖੁੰਭ ਜੁਗ ਜੈਸੇ
ਭਾਦਰੋਂ ਦੇ ਮਹੀਨੇ ਚ ਖੁੰਭਾਂ ਨੀ ਖਿੜੀਆਂ ਜੀਆਂ ਦਿਸਦੀਆਂ ਚਿੱਟੀਆਂ ਜੀਆਂ ਸਵੇਰ ਦੇ ਟੈਮ ਕਹਿੰਦੇ ਏਦਾਂ ਉਹ ਦੋਵੇਂ ਦਿਓਰੇ ਨਜ਼ਰ ਆਏ ਹਨ
ਜਨਨੀ ਪਿਤ ਅਰਪਿਤ ਨਿਜ ਜੋ
ਉਹ ਦਿਓਰੇ ਕਿਹਨਾਂ ਦੇ ਨੇ ਇੱਕ ਦਿਓਰਾ ਮਹਾਰਾਜ ਜਗਤ ਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਦਾ ਉੱਥੇ ਸੰਸਕਾਰ ਹੋਇਆ ਅੰਗੀਠਾ ਸੀ ਮਹਾਰਾਜ ਜੀ ਦਾ ਦੂਸਰਾ ਦਿਓਰਾ ਮਹਾਰਾਜ ਮਾਤਾ ਭਾਨੀ ਜੀ ਦਾ ਹੈ ਕਿਉਂਕਿ ਮਾਤਾ ਭਾਨੀ ਜੀ ਨੇ ਵੀ ਇੱਥੇ ਹੀ ਆ ਕੇ ਸਰੀਰ ਤਿਆਗਿਆ ਸੀ ਤੋ ਮਾਤਾ ਜੀ ਦਾ ਵੀ ਸੰਸਕਾਰ ਉੱਥੇ ਹੀ ਹੋਇਆ ਸੀ ਤੋ ਦੋਵੇਂ ਦਿਓਰੇ ਇਕੱਠੇ ਹੀ ਬਣੇ ਹੋਏ ਸੀ ਹਾਂਜੀ
ਨੇਤਰ ਪਰਿਓ ਜਲ ਸਿਮਰੇ ਦੋ।
ਜਦੋਂ ਮਹਾਰਾਜ ਪੰਚਮ ਪਾਤਸ਼ਾਹ ਪਿਤਾ ਗੁਰਦੇਵ ਦੇ ਦੋਹਰੇ ਤੇ ਗਏ ਨਾ, ਤੇ ਪਰਮ ਵਿਰਾਗ ਵਿੱਚ ਮਹਾਰਾਜ ਜੀ ਦੇ ਨੇਤਰ ਸਜਲ ਹੋਏ ਪੰਜਵੇਂ ਪਾਤਸ਼ਾਹ ਦੇ। ਹੋ ਰਹਿ ਨਾ ਸਕਾਂ ਬਿਨ ਦੇਖੇ ਮੇਰੇ ਪ੍ਰੀਤਮਾ, ਮੋਹੇ ਨੀਰ ਵਹੇ ਵੈ ਚੱਲੈ ਜੀਉ ਵਾਲੀ ਖੇਡ ਅੰਦਰ ਬਣ ਗਏ। ਮਹਾਰਾਜ ਜੀ ਦੇ ਦਿਓਰੇ ਦੇ ਜਦੋਂ ਦਰਸ਼ਨ ਕੀਤੇ, ਪੰਚਮ ਪਾਤਸ਼ਾਹ ਜੀ ਦੀਆਂ ਅੱਖਾਂ ਨੇਤਰ ਸਜਲ ਹੋ ਗਏ।
ਪਰੇ ਪ੍ਰੇਮ ਪੁਲ ਕਾਵਲ ਹੋਈ,
ਕਹਿੰਦੇ ਹਿਰਦਾ ਪ੍ਰੇਮ ਨਾਲ ਭਰ ਗਿਆ, ਕੰਠ ਰੁਕ ਗਿਆ, ਬਾਣੀ ਗਦਗਦ ਹੋ ਗਈ।
ਗਏ ਸਮੀਪ ਸੰਗ ਸਭ ਕੋਈ,
ਨਾਲ ਸਾਰੀ ਸੰਗਤ ਗਈ ਹੈ, ਸਤਿਗੁਰਾਂ ਦੇ ਜਿੰਨੇ ਸਿੱਖ ਸੀ ਉਹ ਵੀ ਗਏ ਨੇ।
ਪੂਰਬ ਸ਼੍ਰੀ ਗੁਰ ਅਮਰ ਸਥਾਨੀ,
ਪਹਿਲਾਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਦਾ ਸਥਾਨ ਹੈ, ਉੱਥੇ ਜਿੱਥੇ ਸਾਹਿਬ ਤੀਸਰੇ ਗੁਰਦੇਵ ਦਾ ਅੰਗੀਠਾ ਸੀ ਉੱਥੇ ਆਏ ਹਨ।
ਬੰਧਨ ਕੀਨ ਜੋਰ ਜੁਗ ਪਾਨੀ,
ਦੋਵੇਂ ਹੱਥ ਜੋੜ ਕੇ ਬੜੇ ਅਦਬ ਨਾਲ ਸਤਿਕਾਰ ਨਾਲ ਵੰਦਨਾ ਕੀਤੀ।
ਹੋਰ ਪ੍ਰਕਰਮਾ ਦੀਨਸ ਫਿਰ ਗਏ,
ਫਿਰ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਮਹਾਰਾਜ ਸੱਚੇ ਪਾਤਸ਼ਾਹ ਤੇ ਜਿਨ੍ਹਾਂ ਨੇ ਬਚਨ ਕਹੇ ਸਨ, ਦੋਏ ਥਾ ਬਾਣੀ ਕਾ ਬੋਇਥਾ, ਇਹ ਵਰ ਦਿੱਤੇ ਸਨ, ਪਰਕਰਮਾ ਕੀਤੀ।
ਮਸਤਕ ਧੂਲ ਲਗਾਵਨ ਕਰਕੇ,
ਮਹਾਰਾਜ ਜੀ ਦੇ ਦਿਓਰੇ ਦੀ ਜਿਹੜੀ ਚਰਨ ਧੂੜ ਸੀ, ਉਹ ਧੂੜ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਆਪਣੇ ਮਸਤਕ ਤੇ ਲਾਈ ਹੈ। ਮੰਗਦੇ ਹੀ ਨੇ ਰੋਜ ਨਾਨਕ ਦਾਸ, ਇਹ ਸੁਖ ਮੰਗ ਮੋਕੋ। ਮਸਤਕ ਤੇ ਲਾਈ ਮਹਾਰਾਜ ਪੰਚਮ ਪਾਤਸ਼ਾਹ ਨੇ,
ਬੈਠੇ ਪੁਨੇ ਕਰਾਹਾ ਮੰਗਾਇਓ,
ਉੱਥੇ ਸਜ ਗਏ, ਬੈਠ ਗਏ। ਕਰਕੇ ਮਹਾਰਾਜ ਜੀ ਦਾ ਧਿਆਨ ਧਾਰਨ ਕਰਕੇ ਉਹ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ।
ਨਿਕਟ ਦੇਖ ਸੁੰਦਰ ਕੋ ਕਹਿਓ,
ਬਾਬਾ ਸੁੰਦਰ ਜੀ ਵੀ ਕੋਲ ਬੈਠੇ, ਗੁਰੂ ਅਮਰਦਾਸ ਸਾਹਿਬ ਦੇ ਪੜਪੋਤਰੇ ਸਨ ਬਾਬਾ ਸੁੰਦਰ ਜੀ, ਇਹ ਵੀ ਬਾਂਹ ਪੁਰਖ ਸੀ। ਲਾਗੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਦਾ ਦਿਓਰ ਹੈ, ਮਾਤਾ ਭਾਨੀ ਜੀ ਦਾ, ਨੇੜੇ ਹੀ ਗੁਰੂ ਅਮਰਦਾਸ ਸਾਹਿਬ ਦਾ। ਉੱਥੇ ਕੜਾ ਪ੍ਰਸ਼ਾਦ ਦੀ ਦੇਗ ਭੇਟਾ ਕਰਕੇ, ਅਰਦਾਸ ਕਰਕੇ ਦੇਗ ਵਰਤਾ ਦਿੱਤੀ। ਬਾਬਾ ਸੁੰਦਰ ਜੀ ਕੋਲ ਬੈਠੇ ਸਨ, ਉਹਨਾਂ ਨੂੰ ਵੇਖ ਕੇ,
ਹੇ ਸ਼ੁਭ ਮਤ ਤੁਮ ਸਭ ਕਿਚ ਲਹਿਓ,
ਮਹਾਰਾਜ ਤੁਸੀਂ ਸ਼ੁਭ ਮਤ ਦੇ ਧਾਰਨੀ ਹੋ, ਤੁਸਾਂ ਉਦੋਂ ਹਾਜ਼ਰ ਸੀ ਜਦੋਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੋਤੀ ਜੋਤ
ਦਾਸ ਜਿਸ
ਅਮਰਦਾਸ ਸਾਹਿਬ ਜਿਸ ਪ੍ਰਕਾਰ ਨਾਲ
ਗੁਰਤਾ ਤਿਲਕ ਦੀਨ ਸੁਖ ਸ਼ਾਂਤੀ,
ਉਹਨਾਂ ਨੇ ਸਾਡੇ ਪਿਤਾ ਗੁਰਦੇਵ ਜੀ ਨੂੰ ਗੁਰਿਆਈ ਦਾ ਤਿਲਕ ਦਿੱਤਾ, ਯਾਨੀ ਕਿ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ, ਜਿਵੇਂ ਉਹਨਾਂ ਨੇ ਗੁਰਿਆਈ ਦਾ ਤਿਲਕ ਦਿੱਤਾ ਸੀ।
ਗੁਰੂ ਪਏ ਜਿਮ ਪਿਤਾ ਹਮਾਰੇ,
ਸਾਡੇ ਪਿਤਾ ਗੁਰਦੇਵ ਜਿਵੇਂ ਗੁਰੂ ਹੋਏ, ਚੌਥੇ ਗੁਰਦੇਵ ਹੋ ਕੇ ਸੰਗਤ ਨੂੰ ਦਰਸ਼ਨ ਦਿੱਤੇ।
ਸੋ ਬਨਾਏ ਅਬ ਕਰੋ ਉਚਾਰੇ,
ਬਾਬਾ ਸੁੰਦਰ ਜੀ ਜਿਵੇਂ ਗੁਰੂ ਅਮਰਦਾਸ ਸਾਹਿਬ ਨੇ ਸੱਚਖੰਡ ਦੇ ਤਿਆਰੇ ਕੀਤੇ, ਉਹ ਸਾਰਾ ਪ੍ਰਸੰਗ ਸਾਨੂੰ ਸ਼ਬਦ ਬਣਾ ਕੇ ਸੁਣਾਓ। ਬਾਬਾ ਸੁੰਦਰ ਜੀ ਬੜੇ ਸੋਹਣੇ ਕਾਵਿ ਦੇ ਤੋਂ ਕਾਵਿ ਦੀ ਬੜੀ ਬੜੀ ਸੋਹਣੀ ਲੇਖਣੀ ਸੀ ਬਾਬਾ ਸੁੰਦਰ ਜੀ ਦੀ, ਪੰਜਵੇਂ ਪਾਤਸ਼ਾਹ ਜਾਣੀ ਜਾਣ ਜਾਣਦੇ ਸਨ। ਕਹਿਣ ਲੱਗੇ ਬਾਬਾ ਸੁੰਦਰ ਜੀ, ਤੁਸੀਂ ਉਹ ਸਾਰਾ ਪ੍ਰਸੰਗ ਦੇਖਿਆ ਆਪਣੀ ਅੱਖੀ, ਤੇ ਸ਼ਬਦ ਬਣਾਓ ਉਹਦਾ, ਜਿਹੜੇ ਛੰਦ ਬਣਾਓ ਤੇ ਸੋਹਣੇ ਛੰਦ ਬਣਾ ਕੇ ਸਾਨੂੰ ਸਰਵਣ ਕਰਾਓ।
ਸੁਣ ਸੁੰਦਰ ਨੇ ਸੱਦ ਬਣਾਵਾ,
ਮਹਾਰਾਜ ਜੀ ਦੇ ਬਚਨ ਸੁਣ ਕੇ ਬਾਬਾ ਸੁੰਦਰ ਜੀ ਨੇ ਸੱਦ ਬਾਣੀ ਦੀ ਰਚਨਾ ਕੀਤੀ, ਜਿਹੜੀ ਗੁਰਦੇਵ ਨੇ ਗੁਰੂ ਗ੍ਰੰਥ ਸਾਹਿਬ ਚ ਦਰਜ ਕੀਤੀ, ਰਾਮ ਕਲੀ ਸੱਦ। ਸੱਦ ਕਿਹਨੂੰ ਕਹਿੰਦੇ ਆ? ਸੱਦ ਦਾ ਮਤਲਬ ਸੱਦੜਾ, ਸੱਦਾ ਆਉਣਾ ਪਰਮੇਸ਼ਰ ਦਾ, ਕੱਲੇ ਆਵੇ ਨਾਨਕਾ ਸੱਦੇ ਉੱਠੇ, ਸੱਦ ਪਰਮੇਸ਼ਰ ਦਾ ਸੱਦਾ, ਉਹਦਾ ਜਦੋਂ ਸੱਦਾ ਆਉਣਾ ਉਦੋਂ ਜਾਣਾ ਹੀ ਪੈਣਾ। ਜਿਵੇਂ ਸੱਦਾ ਆਇਆ ਵਾਹਿਗੁਰੂ ਦੇ ਘਰੋਂ, ਅਕਾਲ ਪੁਰਖ ਦੇ ਘਰੋਂ, ਕਿ ਗੁਰੂ ਅਮਰਦਾਸ ਸਾਹਿਬ ਜੀ ਤੁਸੀਂ ਸਰਗੁਣ ਰੂਪ ਹੋ ਕੇ ਗਏ ਹੋ, ਮੇਰਾ ਜੀਵਾਂ ਦਾ ਭਲਾ ਕੀਤਾ, ਹੁਣ ਆ ਜਾਓ ਵਾਪਸ ਮੇਰੇ ਸਰੂਪ ਵਿੱਚ, ਭੇਦ ਹੋ ਜਾਓ, ਨਿਰਾਕਾਰ ਰੂਪ ਵਿੱਚ ਆ ਜਾਓ। ਉਹ ਜਿਵੇਂ ਸੱਦਾ ਆਇਆ ਉਹ ਸੱਦ ਬਾਣੀ ਬਾਬਾ ਸੁੰਦਰ ਜੀ ਨੇ ਰਚੀ। ਹੁਣ ਵੀ ਮਰਿਆਦਾ ਹੈ ਗੁਰੂ ਪੰਥ ਵਿੱਚ ਕਿ ਜਦੋਂ ਵੀ ਕੋਈ ਪ੍ਰਾਣੀ ਚਲਾਣੇ ਕਰਦਾ, ਜਿਸ ਦਿਨ ਉਸ ਚਲਾਣੇ ਕੀਤੇ ਪ੍ਰਾਣੀ ਦੇ ਨਿਮਿੱਤ ਸਹਿਜ ਪਾਠ ਜਾਂ ਸ਼੍ਰੀ ਅਖੰਡ ਪਾਠ ਸਾਹਿਬ ਭੋਗ ਪਾਇਆ ਜਾਂਦਾ। ਵੈਸੇ ਅੱਜ ਕੱਲ੍ਹ ਤਾਂ ਕਈ ਨਾ ਸਹਿਜ ਪਾਠ ਕਰਾਉਂਦੇ ਨਾ ਅਖੰਡ ਪਾਠ ਸਾਹਿਬ ਕਰਾਉਂਦੇ, ਕਹਿੰਦੇ ਟਾਈਮ ਨਹੀਂ ਸੁਖਮਣੀ ਸਾਹਿਬ ਕਰਕੇ ਸਾਰਨ ਲੱਗ ਪਏ ਹੈ। ਮਰਿਆਦਾ ਨਹੀਂ ਹੈ, ਮਰਿਆਦਾ ਹੈ ਜਾਂ ਸਹਿਜ ਪਾਠ ਕਰਾਓ ਜਾਂ ਫਿਰ ਅਖੰਡ ਪਾਠ ਕਰਵਾਓ। ਤੋ ਜਿਸ ਦਿਨ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਜਾਂਦਾ ਜਾਂ ਸਹਿਜ ਪਾਠ ਦਾ ਭੋਗ ਪਾਇਆ ਜਾਂਦਾ, ਨਾਵੇਂ ਮਹੱਲੇ ਦੇ ਸਲੋਕਾਂ ਤੋਂ ਬਾਅਦ ਫਿਰ ਰਾਮ ਕਲੀ ਸੱਦ ਪੜੇ ਜਾਂਦੇ ਮਰਿਆਦਾ ਪੰਥ ਦੀ, ਇਹ ਬਾਣੀ ਪੜ੍ਹੀ ਜਾਂਦੀ ਆ ਉਸ ਵੇਲੇ। ਤੋ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਬਚਨ ਕੀਤੇ ਤੋ ਬਾਬਾ ਸੁੰਦਰ ਜੀ ਨੇ ਇਹ ਰਾਮ ਕਲੀ ਰਾਗ ਦੇ ਸੱਦ ਬਣਾਏ।
ਸ਼੍ਰੀ ਅਰਜਨ ਕੋ ਸਕਲ ਸੁਨਾਵਾ,
ਰਾਮ ਕਲੀ ਰਾਗ ਦੇ ਸੱਦ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਸਰਵਣ ਕਰਵਾਏ।
ਹੋਏ ਪ੍ਰਸੰਨ ਸੋ ਲੀਨ ਲਿਖਾਈ,
ਮਹਾਰਾਜ ਪੰਜਵੇਂ ਪਾਤਸ਼ਾਹ ਇੰਨੇ ਪ੍ਰਸੰਨ ਹੋਏ ਵੀ ਇਹ ਸੱਦ ਮਹਾਰਾਜ ਜੀ ਨੇ ਲਿਖਵਾ ਲਏ, ਪੰਜਵੇਂ ਪਾਤਸ਼ਾਹ ਨੇ ਇਹ ਲਿਖਵਾ ਕੇ ਗੁਰਦੇਵ ਨੇ ਆਪਣੇ ਕੋਲ ਰੱਖ ਲਏ।
ਕਯੋ ਗ੍ਰੰਥ ਮੈਂ ਧਰੇ ਬਣਾਈ,
ਔਰ ਬਚਨ ਕੀਤਾ ਬਾਬਾ ਸੁੰਦਰ ਜੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਾਂਗੇ ਉਦੋਂ ਤੁਹਾਡੀ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਾਂਗੇ। ਮਹਾਰਾਜ ਜੀ ਨੇ ਲਿਖਵਾ ਲਈ, ਉਸੇ ਵੇਲੇ ਲਿਖਵਾ ਕੇ ਕੋਲ ਰੱਖ ਲਈ, ਆਖਿਆ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਹੋਵੇਗਾ ਉਦੋਂ ਇਹ ਬਾਣੀ ਤੁਹਾਡੀ ਵਿੱਚ ਦਰਜ ਕਰਾਂਗੇ।
ਅੰਤ ਸਮੇਂ ਇਸ ਪਾਠ ਜੋ ਕਰਈ,
ਅੰਤਮ ਸਮੇਂ ਜਿਹੜਾ ਕੋਈ ਮਾਈ ਭਾਈ ਇਸ ਪਾਵਨ ਬਾਣੀ ਦਾ ਜਾਪ ਕਰੇਗਾ,
ਅੰਤਕ ਪੀਰ ਤਿੰਨੋ ਕੀ ਟਰਈ,
ਉਹਦੀ ਅੰਤ ਵੇਲੇ ਦੀ ਜਿਹੜੀ ਜਮਾਂ ਦੀ ਪੀੜਾ ਉਹ ਦੂਰ ਹੋ ਜਾਏਗੀ, ਉਹਨੂੰ ਅੰਤ ਵੇਲੇ ਦੀ ਪੀੜਾ ਨਹੀਂ ਵਿਆਪੇਗੀ ਜਿਹੜਾ ਇਸ ਪਾਵਨ ਬਾਣੀ ਨੂੰ ਪੜ੍ਹੇਗਾ। ਅੰਤਮ ਸਮੇਂ ਜਿਹੜਾ ਇਸ ਬਾਣੀ ਦਾ ਜਾਪ ਕਰੇਗਾ ਉਹਨੂੰ ਭਾਈ ਅੰਤਮ ਸਮੇਂ ਦੀ ਜਿਹੜੀ ਪੀੜਾ ਹੈ ਜਮਾਂ ਦੀ, ਕਿਉਂਕਿ ਮੌਤ ਦਾ ਦੁੱਖ ਵੀ ਬੜਾ ਭਿਆਨਕ ਪੀੜਾ ਦਿੰਦਾ ਹੈ, ਉਹ ਪੀੜਾ ਉਹਨਾਂ ਨੂੰ ਨਹੀਂ ਵਿਆਪੇਗੀ।
ਇਮ ਕਹਿ ਤੈ ਤੇ ਗਮਨੇ ਆਗੇ,
ਤਾਂ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉੱਥੋਂ ਅੱਗੇ ਚੱਲੇ ਹਨ।
ਪਿਖਿਓ ਦੇਹੋਰਾ ਪਿਤ ਦੁੱਤੀ ਜਾਗੇ,
ਆਪਣੇ ਪਿਤਾ ਗੁਰਦੇਵ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਦਿਓਰੇ ਦੇ ਦਰਸ਼ਨ ਕੀਤੇ।
ਨਵੇਂ ਕਰਤ ਪਰ ਕਰਮਾ ਦੀਨਸ,
ਨਮਸਕਾਰ ਕੀਤੀ ਤੇ ਗੁਰੂ ਰਾਮਦਾਸ ਸਾਹਿਬ ਦੇ ਪਾਵਨ ਦਿਓਰੇ ਦੀ ਪਰਿਕਰਮਾ ਕੀਤੀ।
ਤਹਾਂ ਪ੍ਰਸ਼ਾਦ ਵਰਤਾਵਨ ਕੀਨਸ,
ਉੱਥੇ ਫਿਰ ਕੜਾ ਪ੍ਰਸ਼ਾਦ ਦੀ ਦੇਗ ਉੱਥੇ ਵੀ ਮੰਗਵਾਈ ਮਹਾਰਾਜ ਜੀ ਨੇ, ਗੁਰੂ ਰਾਮਦਾਸ ਸਾਹਿਬ ਦੇ ਪਾਵਨ ਦਿਓਰੇ ਤੇ ਦੇਗ ਭੇਟਾ ਕਰਕੇ ਅਰਦਾਸ ਕੀਤੀ ਤੇ ਦੇਗ ਵਰਤਾਈ।
ਪਿਤ ਕੋ ਧਰਿਓ ਧਿਆਨ ਸੁਖ ਪਾਏ,
ਆਪਣੇ ਪਿਤਾ ਗੁਰਦੇਵ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰ ਜਣ ਹਰ ਧਾਰੇ, ਸਿੱਖੀ ਅਤਿ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਹੋਇਆ ਤੋਲ ਤੂੰ ਤੇਰਾ ਅੰਤ ਨ ਪਾਰ ਵਾਰੇ। ਮਹਾਰਾਜ ਗੁਰੂ ਰਾਮਦਾਸ ਸਾਹਿਬ ਦੀ ਮੂਰਤ ਦਾ ਧਿਆਨ ਪੰਜਵੇਂ ਪਾਤਸ਼ਾਹ ਨੇ ਆਪਣੇ ਹਿਰਦੇ ਚ ਧਾਰਨ ਕੀਤਾ।
ਆਨੰਦ ਤੇ ਲੋਚਨ ਜਲ ਛਾਏ,
ਆਨੰਦ ਨਾਲ ਨੇਤਰ ਭਰ ਆਏ ਮਹਾਰਾਜ ਗੁਰੂ ਰਾਮਦਾਸ ਸਾਹਿਬ ਨੂੰ ਯਾਦ ਕਰਕੇ।
ਸਰਬ ਰੀਤ ਸ਼ੁਭ ਕਰਕੇ ਫਿਰੇ,
ਸਰਬ ਰੀਤੀ ਉੱਥੇ ਮਰਿਆਦਾ ਸਾਰੀ ਕਰਕੇ।
ਮੰਦ ਮੰਦ ਆਵਤ ਭੇ ਕਰੇ,
ਸਹਿਜ ਸਹਿਜ ਮਹਾਰਾਜ ਜੀ ਵਾਪਸ ਚੁਬਾਰਾ ਸਾਹਿਬ ਵਾਲੇ ਪਾਸੇ ਜਿੱਥੇ ਬਾਬਾ ਮੋਹਰੀ ਜੀ ਦਾ ਘਰ ਸੀ ਉੱਥੇ ਆਏ ਹਨ।
ਬੈਠ ਕਰਿਓ ਸੁਖ ਸੰਗ ਆਹਾਰਾ,
ਭੋਜਨ ਦਾ ਸਮਾਂ ਹੋ ਗਿਆ ਸੀ ਪ੍ਰਸ਼ਾਦੇ ਦਾ, ਤੋ ਮਹਾਰਾਜ ਜੀ ਨੇ ਬੈਠ ਕੇ ਪ੍ਰਸ਼ਾਦਾ ਛਕਿਆ ਹੈ।
ਸ੍ਰੀ ਗੁਰੂ ਅਰਜਨ ਪਰਮ ਉਦਾਰਾ,
ਨੇ ਗੁਰੂ ਅਰਜਨ ਦੇਵ ਸਾਹਿਬ ਜੋ ਪਰਮ ਉਦਾਰ ਸੁਭਾਉ ਦੇ ਮਾਲਕ ਹਨ।
ਦੋਹਰਾ ਨਿਕਟ ਮੋਰੀ ਆਦ ਨਰ ਬੈਠੇ ਸਭ ਸੁਖ ਪਾਏ,
ਬਾਬਾ ਮੋਹਰੀ ਜੀ ਔਰ ਉਹਨਾਂ ਦੇ ਨਾਲ ਹੋਰ ਬਹੁਤ ਸਾਰੇ ਸਿੱਖ ਗੋਇੰਦਵਾਲ ਸਾਹਿਬ ਦੇ ਜਿਤਨੇ ਪੁਰਾਤਨ ਸਿੱਖ ਸਨ ਉਹ ਸਾਰੇ ਆ ਕੇ ਬੈਠੇ ਨੇ, ਬੜੇ ਸੁਖੀ ਨੇ, ਸਭ ਨੂੰ ਬੜਾ ਸੁਖ ਪ੍ਰਾਪਤ ਹੋ ਰਿਹਾ। महाराज जी दे दर्शन दारे करके
श्री अर्जन तिस छिन बिखै बोली मुख मुस्काए।
उस वेले महाराज जी मुस्कुरा के थोड़ा जा मुस्कुराए महाराज पंजवे पातशाह। जदो साहब मुस्कुराउंदे ते सारी प्रकृति खिड़ जांदी है खालसा जी, सारा ब्रह्मांड खिड़ जांदा, देवी देवते खिड़ जांदे है, पूरा विश्व जिन्नियां गुप्त प्रगट शक्तियां सारियां ही खिड़ जांदियां जदो महाराज जी खिड़दे, सतगुरु जी मुस्कुराउंदे है। महाराज जी मुस्कुराए पंजवें पातशाह ते मुस्कुराउंदे आ, मुख विचों चिट्टे रंग दियां दंदियां साहब दियां दिसदियां, इउं जापदा जिवें कोई हीरे चमकदे होण। बोले मुस्कुरा हो कहन लगे,
सवैया चंद मातुल जी आ गया अब दीजे।
महाराज जी मुस्कुरा कहते मामा जी, बाबा मोहरी जी कहते मामा जी हुण सानू आ गया दियो,
सुधा सरोवर करे प्यान
तां जो असी श्री अमृतसर साहब वापस जाइए। सुधा सरोवर यानी कि श्री अमृतसर साहिब असी वापस जाइए।
कारज पयो हमारो पूरन,
जेड़ा कारज असी इत्थे आए सी करन साडा ओ कारज पूरन हो गया।
कृपा तुम्हारी ते हित ठान,
तुहाडी दया मया हुई है तुहाडे वर्गे महापुरखां दी गुरसिखां दी कि ओ कारज सिद्ध हो गया जेड़े कारज नू आए सी।
चतुर गुरन की बानी प्राप्त,
वड्डिया सतगुरां दी जेड़ी बाणी है चार गुरु साहिबाना दी ओ बाणी सानू प्राप्त हो गई है, पोथियां सानू मिल गईयां ने।
सब को कर है एक स्थान,
हुण चौ गुरु साहिबाना दी बाणी नू असी एक जगह ते इकट्ठा करांगे।
जिस को पट सुन अर्थ विचारन,
जिस बाणी नू पढ़ के सुन के और बाणी दे अर्थां दी विचार करके
हृदय बसाए पाए कल्याण,
जेड़ा अपने हिरदे च बसावेगा ओनू कल्याण दी प्राप्ति होवेगी, ओनू जीवन मुक्त अवस्था दी प्राप्ति होवेगी।
पुन मातुल जे छटको दर्शन,
फिर वड्डे मामा जी दे दर्शन कीते, बड़े मामा जी यानी कि बाबा मोड़ जी हन,
प्रेम संग मिलबो कर लीन,
उन्हां नूं भी मिल लिया सी, उन्हां दे भी बड़े प्रेम नाल बचन बिलास होए ने, गलबात होई है, उन्हां नाल दर्शन होए ने।
बौर कृपा कर मेल आप को,
फिर बड़ी कृपा हुई महाराज गुरु अमरदास साहब दी के बाबा जी आप जी दे नाल मेल मिलाप होया, बाबा सुंदर जी दे, बाबा आनंद जी दे, बाबा संसराम जी वर्गे सारे महापुरखां दे दर्शन हो गए ने।
महालाभ होवा मन चीन,
ये बड़ा वड्डा लाभ होया सानू के सारे गुरु अमरदास साहब दे परिवार दे नाम रसीए गुरसिखां दे गुरमुख रूहां दे मेले हो गए ने, सारे गुरमुखां दे दर्शन दारे हो गए ने।
सकल कुटुंब अलंब हमारो,
ये सारा कुटुंब साडे वास्ते बड़ी बड़ी टेक है, गुरु अमरदास साहब दा जिहड़ा परिवार है ये सारा ये साडा परिवार है, ये साडे लई बड़ी बड़ी टेक है।
हरक परस पर दर्शन कीन,
बड़ी खुशी नाल आपस विच मिल के दर्शन दारे कीते ने, तुसी भी बड़ी खुशी नाल दर्शन दिते हन।
देव सतगुर के पूज देहोरे,
दो सतगुरां दे देहरियां दे दर्शन हो गए ने, महाराज गुरु अमरदास साहब जी और धन गुरु रामदास साहब जी दे पावन देहरियां दी पूजा कर ली है, दर्शन कर लए ने।
मज्जन बापी आनंद दीन,
फिर बौली साहब दा इशनान कीता, बौली साहब दे निर्मल जल च इशनान हो गए ने, भी भागां नाल मिलदा इशनान, महाराज पंजवे पातशाह कहिंदे बौली साहब दा इशनान भी भागां नाल हुंदा, इशनान कर लए ने।
सुनत मोरी जुग कर जोरे,
सुन के बाबा मोहरी जी ने अपने दोवें हाथ जोड़े,
गुरता गादी पर थिते आप,
लगे महाराज जी तुसी गुरु नानक दी गद्दी दे मालक हो,
या ते तुम सब ते हो दीर्घ,
तुसी सब तो वड्डे हो,
बंदनिये बड़ दिपे प्रताप,
साडे लई बंदनिये हो, तुहाडा महान तेज प्रताप है सारे संसार विच,
एठां बास करो सुख पावो।
महाराज जी मेरी तां इह इच्छा भी तुसी सदा वास्ते इत्थे ही निवास करो, तुहाडा तां महाराज जी प्रकाश ही इत्थे होया, आप जी दे पिता गुरदेव इत्थे रहे ने, तुहाडे नानकियां दा भी नगर है, इह तुहाडा नगर है महाराज। बाबा मोहरी जी ने बड़े प्रेम नाल, महाराज जी इत्थे ही निवास करो, आप जी इत्थे ही रहो, ਇੱਥੇ ਦਰਸ਼ਨ ਦਿੰਦੇ ਰਹੋ, ਸੰਗਤਾਂ ਇੱਥੇ ਆ ਜਾਣਗੀਆਂ। ਮਹਾਰਾਜ ਗੁਰੂ ਅਮਰਦਾਸ ਸਾਹਿਬ ਵੇਲੇ ਦੀਆਂ ਜਿਹੜੀਆਂ ਰੌਣਕਾਂ ਨੇ ਮੁੜ ਇੱਥੇ ਲੱਗ ਜਾਣਗੀਆਂ, ਸੰਗਤਾਂ ਇੱਥੇ ਜੁੜਨਗੀਆਂ। ਮਹਾਰਾਜ ਕਿਰਪਾ ਕਰੋ,
ਹਮ ਦਰਸੇ ਗਨ ਦੋਖਨ ਖਾਪ।
ਮਹਾਰਾਜ ਨਾਲੇ ਮੈਨੂੰ ਦਰਸ਼ਨ ਹੁੰਦੇ ਰਹਿਣਗੇ, ਤੁਹਾਡੇ ਦਰਸ਼ਨ ਕਰਕੇ ਅਸੀਂ ਜਿਹੜੀਆਂ ਭੁੱਲਾਂ ਕਰਦੇ ਹਾਂ ਰੋਜ਼ ਬਖਸ਼ੀਆਂ ਜਾਣਗੀਆਂ, ਸਾਡੇ ਦੋਖ ਨਸ਼ਟ ਹੋਣਗੇ ਜਦੋਂ ਆਪ ਜੀ ਦੇ ਦਰਸ਼ਨ ਕਰਿਆ ਕਰਾਂਗੇ।
ਸੰਗਤ ਆਏ ਉਪਾਇਨ ਅਰਪੇ,
ਸੰਗਤ ਆ ਕੇ ਆਪ ਜੀ ਦੇ ਚਰਨਾਂ ਚ ਇੱਥੇ ਪਿਟਾਵਾਂ ਅਰਪਣ ਕਰੇਗੀ।
ਸਭ ਦੇਸ਼ਨ ਕੀ ਮਿਲੇ ਕਲਾਪ,
ਸਾਰੇ ਦੇਸ਼ਾਂ ਤੋਂ ਸੰਗਤਾਂ ਇੱਥੇ ਆ ਕੇ ਮਿਲਣਗੀਆਂ ਜਦੋਂ ਤੁਹਾਡੇ ਦਰਸ਼ਨ ਕਰਨਗੇ, ਦੀਦਾਰ ਕਰਨਗੇ ਸਿੱਖ, ਉਹਨਾਂ ਦੇ ਕਾਲ ਕਲੇਸ਼ ਮਿਟਣਗੇ।
ਸ਼੍ਰੀ ਅਰਜਨ ਕੈ ਮਾਤੁਲ ਜੀ ਸੁਣ,
ਜਦੋਂ ਬਾਬਾ ਮੋਹਰੀ ਜੀ ਨੇ ਪ੍ਰੇਮ ਨਾਲ ਬੇਨਤੀ ਕੀਤੀ, ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਬੋਲੇ, ਕਹਿਣ ਲੱਗੇ ਮਾਮਾ ਜੀ ਸੁਣੋ, ਆਪ ਜੀ ਨੂੰ ਪਤਾ ਹੈ, ਤੁਸੀਂ ਇਹ ਗੱਲ ਭਲੀ ਪ੍ਰਕਾਰ ਨਾਲ ਜਾਣਦੇ ਹੋ ਕਿ ਸਾਡੇ ਪਿਤਾ ਗੁਰਦੇਵ ਸੋਢੀ ਸੁਲਤਾਨ ਪਾਤਸ਼ਾਹ ਧੰਨ ਗੁਰੂ ਰਾਮਦੇਵ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਸਾਡੀ ਜ਼ਿੰਮੇਵਾਰੀ ਸੇਵਾ ਲਾਈ ਹੋਈ ਹੈ। ਕੀ ਸੇਵਾ ਲਾਈ? ਅੰਮ੍ਰਿਤਸਰ ਸਾਹਿਬ ਦੀ, ਵੀ ਤੁਸੀਂ ਇਹ ਸਰੋਵਰ ਦੀ ਸੇਵਾ ਕਰਾਉਣੀ ਹੈ, ਦਰਬਾਰ ਸਾਹਿਬ ਦੀ ਸੇਵਾ ਕਰਾਉਣੀ ਹੈ। ਅਸੀਂ ਆਪਣੇ ਪਿਤਾ ਗੁਰਦੇਵ ਦੇ ਹੁਕਮ ਦੇ ਵਿੱਚ, ਉਹਨਾਂ ਦੀ ਆਗਿਆ ਦੇ ਵਿੱਚ ਉੱਥੇ ਸੇਵਾ ਕਰ ਰਹੇ ਹਾਂ। ਇੱਥੇ ਵੀ ਆ, ਇਹ ਵੀ ਇੱਥੇ ਤੁਸੀਂ ਬੈਠੇ ਹੋ, ਇਹ ਵੀ ਮਹਾਰਾਜ ਜੀ ਦੀ ਪਵਿੱਤਰ ਨਗਰੀ ਹੈ, ਉਹ ਵੀ ਗੁਰਦੇਵ ਦੀ ਨਗਰੀ ਹੈ। ਉਹ ਨਗਰੀ ਵੀ ਸਾਡੇ ਪਿਤਾ ਗੁਰਦੇਵ ਨੇ ਵੱਡਿਆਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੇ ਹੁਕਮ ਨਾਲ ਹੀ ਵਸਾਈ ਹੈ, ਉਹਨਾਂ ਨੇ ਹੁਕਮ ਕੀਤਾ ਸੀ। ਇਹ ਬਚਨ ਬਿਲਾਸ ਹੋ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ।